News, cosmetics and skincare, health and beauty products.
80% तक की savings on your favorite brands.
बस आपको आना है 135 Commerce Valley Drive, East Markham.
ध्यान रहे, सेल तो सिर्फ अप्रैल 20th से मई 12th तक ही है. Friday, Saturday, Sunday और Monday. Visit lizascosmetics.com.
हर गुलशन गुलजार रहे, जिंदगी दे विच प्यार रहे, रंग रोशनी लफ्जां ते जज्बातां दी खुशबू बनता, रेडियो प्रोग्राम इंतजार तुहाडे जज्बातां दी तर्जमानी करता, गीत संगीत मनोरंजन नाल लबरेज, रेडियो प्रोग्राम इंतजार, इंतजार,
देश दुनिया दी ताजा तरीन खबरां अते टॉक शो, रेडियो इंतजार।
आज मेरे यार की शादी है,
यार दी शादी है, यार बेचारा मेरा भंबड़ भूसे च पिया
ना है, है की हो गया
ना होना की आ, मेसा का सारा ब्रम्पटन फेर लिया, डायमंड रिंग नहीं लभन दई,
कुछर कुड़ी शहर जंडोला,
हौली बोल ना पाप बहुता रौला, दस मिलनी कितों
ना आही सरदार महंगा सिंह सराफ MS इंटरनेशनल ज्वेलर्स वाले, जिथों तुसी डायमंड दी रिंग 14 कैरेट 18 कैरेट येलो एंड व्हाइट गोल्ड ते प्लैटिनम दी ज्वेलरी मिलदी आ, 2985 व्यू रोड, यूनिट नंबर 116 मिसिस, फोन नंबर है 905-677-9934, 905-671-9934।
ਜਦੋਂ ਐਚ ਕੇ ਟਾਇਰ ਤੋਂ ਟਾਇਰ ਪਵਾਓਗੇ ਤਰੱਕੀ ਤੇ ਕਰਦੇ ਜਾਓਗੇ।
ਐਚ ਕੇ ਟਾਇਰ ਸੈਂਟਰ, ਕਾਰ ਅਤੇ ਟਰੱਕ ਦੇ ਨਵੇਂ ਅਤੇ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਲੈਣ ਲਈ ਅੱਜ ਹੀ ਸੰਪਰਕ ਕਰੋ।
ਐਚ ਕੇ ਟਾਇਰ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਮਿਸੀਸਾਗਾ ਲੋਕੇਸ਼ਨ ਲਈ ਕਾਲ ਕਰੋ ਬੂਟਾ ਚਾਲ ਨੂੰ 647-295-4000 ਤੇ ਲੰਡਨ ਲੋਕੇਸ਼ਨ ਲਈ ਕਾਲ ਕਰੋ ਡੇਲਾ ਤੂਰ ਨੂੰ 647-401-8230।
ਯਾਰ ਲੱਗਦਾ ਕਿਉਂ ਨੀ, ਕਿੱਥੇ ਕਹਿਣ
ਓਏ ਸਾਹਿਲ ਸਾਹਿਬ, ਓਏ ਆ ਕੰਧ ਚ ਕਿਉਂ ਸਿਰ ਮਾਰੀ ਜਾਂਦੇ ਹੋ?
ਓ ਭਰਾਵਾ, ਵਾਲ ਮਾਊਂਟ ਟੰਗਦਾ ਪਿਆ।
ਤਾਂ ਫਿਰ ਕੰਧ ਚ ਸਿਰ ਮਾਰਨਾ ਛੱਡ ਤੇ ਕਾਲ ਕਰ ਪ੍ਰੀਤ ਨੂੰ।
ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ, HD ਐਂਟੀਨਾ ਵੀ ਇੰਸਟਾਲ ਕਰਦੇ ਨੇ, ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416-843-0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ।
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ,
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ, ਖਾਣਾ ਉਹੀ ਲਾਜਵਾਬ, ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਅੰਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਚਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਇਨ ਇਨ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9191, ਓਫਿਸਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ AZ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ,
ਸਾਡੇ WTOR 770 ਨੂੰ ਆਨ ਕਰਕੇ ਕਰ ਚੁੱਕੇ ਸਾਰੇ ਹੀ ਪੰਜਾਬੀ ਭੈਣ ਭਰਾਵਾਂ ਨੂੰ ਟੋਨੀ ਜੋਲ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪ੍ਰਮਾਤਮਾ ਤੋਂ ਹਮੇਸ਼ਾ ਹੀ ਹਰ ਇੱਕ ਦੇ ਸੁੱਖ ਦੇ ਲਈ ਸਵੇਰੇ ਉੱਠਦੇ ਹੀ ਅਰਦਾਸ ਕਰੀਦੀ ਹੈ ਕਿ ਪ੍ਰਮਾਤਮਾ ਹਰ ਇੱਕ ਤੇ ਚੰਗਾ ਦਿਨ ਚਾੜੀ। ਤੇ ਇਸੇ ਤਰ੍ਹਾਂ ਅੱਜ ਦਾ ਪ੍ਰੋਗਰਾਮ ਲੈ ਕੇ ਯਾਨੀ ਕਿ ਸੈਟਰਡੇ ਦਾ ਪ੍ਰੋਗਰਾਮ ਲੈ ਕੇ ਅਸੀਂ ਦੋਨੋਂ ਭਰਾ ਹਾਜ਼ਰ ਹੋ ਚੁੱਕੇ ਹਾਂ ਤੇ ਆਪਣਾ ਸਾਥ ਜਿਹੜਾ ਜੀ ਸਵੇਰੇ 9 ਵਜੇ ਤੋਂ ਲਾ ਕੇ 10 ਵਜੇ ਤੱਕ ਹੁੰਦਾ। ਇਸ ਦੌਰਾਨ ਕੋਸ਼ਿਸ਼ ਕਰੀਦੀ ਹੈ ਕਿ ਵੱਧ ਤੋਂ ਵੱਧ ਕਨੇਡੀਆਂ ਗੱਲਾਂ ਬਾਤਾਂ ਤੇ ਗੱਲਬਾਤ ਤੁਹਾਡੇ ਨਾਲ ਕੀਤੀ ਜਾਵੇ ਤੇ ਵਿੱਚ ਵਿਚਾਲੇ ਫਿਰ ਪੰਜਾਬ ਦੇ ਨਾਲ ਵੀ ਟੋਣਾ ਲਾਉਂਦੇ ਰਹੀਦਾ। ਪ੍ਰੋਗਰਾਮ ਦੇ ਦੌਰਾਨ ਤੁਸੀਂ ਕੋਈ ਵੀ ਆਪਣੀ ਗੱਲਬਾਤ ਕੋਈ ਵੀ ਆਪਣਾ ਪੱਖ ਰੱਖਣਾ ਹੋਵੇ ਕੋਈ ਤੁਹਾਡੇ ਕੋਲ ਰਾਹ ਚ ਜਾਂਦਿਆਂ ਨੂੰ ਨਿਊਜ਼ ਮਿਲਦੀ ਆ ਜਿਹਦੇ ਨਾਲ ਕਿਸੇ ਭੈਣ ਭਰਾ ਦਾ ਭਲਾ ਹੋ ਸਕਦਾ ਤੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਆ 905-790-9099 ਆਪਣਾ ਨੰਬਰ ਆ। ਇਸ ਨੰਬਰ ਤੇ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ ਆ ਤੇ ਅੱਜ ਕਾਫੀ ਦਿਨਾਂ ਤੋਂ ਅਸੀਂ ਦੋਨੋਂ ਭਰਾ ਸੱਦਾ ਦਿੰਦੇ ਆ ਰਹੇ ਹਾਂ। ਅੱਜ ਉਹ ਦਿਨ ਆ ਗਿਆ ਜਿਹੜੇ ਦਿਨ ਅਸੀਂ ਸੰਦੀਪ ਨੰਗਲ ਅੰਬੀਆਂ ਦਾ ਜਿਹੜਾ ਪ੍ਰੋਗਰਾਮ ਅਲੀਕਿਆ ਸੀ ਅੱਜ ਇਰੋਸ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਪ੍ਰੋਗਰਾਮ ਆ ਉਹਦੀ ਫੁੱਲ ਫਲੈਸ਼ ਅਸੀਂ ਤੁਹਾਡੇ ਨਾਲ ਜਾਣਕਾਰੀ ਦਿਆਂਗੇ ਤੇ ਪਹਿਲਾਂ ਮੰਗੇ ਵੀਰੇ ਦੀ ਤੁਹਾਡੇ ਨਾਲ ਹਾਜ਼ਰੀ ਲਗਵਾਈਏ ਫਿਰ ਉਸ ਤੋਂ ਬਾਅਦ ਸ਼ੋਅ ਨੂੰ ਅੱਗੇ ਤੋੜਦੇ ਹਾਂ। ਮੰਗੇ ਭਾਜੀ ਸਵਾਗਤ ਤੁਹਾਡਾ।
ਧੰਨਵਾਦ ਜੋਲ ਸਾਹਿਬ। ਕਹਿੰਦੇ ਸੁਣੇ ਸੁਣੇ ਰਾਹਾਂ ਵਿੱਚ ਕੋਈ ਕੋਈ ਪੈੜੇ ਪਰ ਖੈਰ ਹੈ ਇਹਨਾਂ ਸਤਰਾਂ ਨੂੰ ਲਿਖਣ ਵਾਲਾ ਵੀ ਜਿਹੜਾ ਆ ਉਹ ਇਸ ਜਹਾਨ ਤੋਂ ਜਿਹੜਾ ਚਲਾ ਗਿਆ ਕਿਉਂਕਿ ਇਹ ਇੱਕ ਰੰਗ ਮੰਚ ਆ। ਮੈਂ ਪਹਿਲਾਂ ਕਹਿੰਦਾ ਹੁੰਦਾ ਵੀ ਇਹ ਜ਼ਿੰਦਗੀ ਜਿਹੜੀ ਆ ਇੱਕ ਰੰਗ ਮੰਚ ਆ।
ਬਿਲਕੁਲ
ਇਸ ਦੇ ਉੱਤੇ ਜਿਸ ਨੂੰ ਵੀ ਉਸ ਪ੍ਰਮਾਤਮਾ ਨੇ ਭੇਜਿਆ ਜਿਹੜਾ ਰੋਲ ਦੇ ਕੇ ਭੇਜਿਆ। ਮੈਂ ਕਈ ਵਾਰੀ ਕਿਹਾ ਹੁਣ ਕਿ ਉੱਪਰ ਨੂੰ ਅੰਬਾਨੀਆਂ ਅਡਾਨੀਆਂ ਨੂੰ ਦੇਖ ਕੇ ਐਵੇਂ ਸੜਿਆ ਨਾ ਕਰੋ ਕਿਹਾ ਨਾ ਕਰੋ ਕਿਉਂਕਿ ਰੱਬ ਨੇ ਤੁਹਾਨੂੰ ਕਿਸੇ ਮਕਸਦ ਲਈ ਭੇਜਿਆ ਹੁੰਦਾ ਕਿਉਂਕਿ ਜੋ ਤੁਹਾਡਾ ਕੰਮ ਆ ਜੋ ਕੁਦਰਤ ਨੇ ਤੁਹਾਡੇ ਤੋਂ ਕਰਾਉਣਾ ਉਸ ਕਰਨ ਦੇ ਲਈ ਤੁਹਾਨੂੰ ਭੇਜਿਆ ਆ। ਉਹ ਉਹਨਾਂ ਦੇ ਕਰਮ ਆ ਜਿਹੜੇ ਆ ਜਿੱਦਾਂ ਜਿੱਦਾਂ ਦੇ ਕਿਸੇ ਦੇ ਕਰਮ ਆ ਉਦਾਂ ਉਦਾਂ ਦੇ ਉਹ ਕਰਮ ਕਰਦਾ ਕਿਉਂਕਿ ਕੁਦਰਤ ਨੇ ਪਹਿਲਾਂ ਹੀ ਸਾਰਾ ਕੁਛ ਕਹਿੰਦੇ ਹੁੰਦੇ ਨਾ ਨੀਤੀ ਨੇ ਸਾਰਾ ਕੁਛ ਪਹਿਲਾਂ ਹੀ ਤਾਣਾ ਬਾਣਾ ਜਿਹੜਾ ਉਹ
ਮੁੜ ਕੇ
ਅਲੀਕੇ ਰੱਖਿਆ ਹੁੰਦਾ। ਸੋ ਸੁਰਜੀਤ ਪਾਤਰ ਜੀ 1945 ਦੇ ਵਿੱਚ ਜਨਮੇ ਤੇ ਜਿਹੜੇ ਆ ਜੀ ਹੁਣ ਇਸ ਫਾਨੀ ਸੰਸਾਰ ਤੋਂ ਬੜੀਆਂ ਜੇ ਮੈਂ ਕਹਿੰਦਾ ਵੀ ਇੱਕ ਹਫ਼ਤਾ ਪ੍ਰੋਗਰਾਮ ਕਰਦੇ ਰਹੀਏ ਉਹਨਾਂ ਦੀਆਂ ਕਵਿਤਾਵਾਂ ਦੇ ਉੱਪਰ ਉਹਨਾਂ ਦੀਆਂ ਜਿਹੜੇ ਛੰਦ ਸੀਗੇ ਉਹਨਾਂ ਦੀਆਂ ਗੱਲਾਂ ਬਾਤਾਂ ਸੀ ਉਹਨਾਂ ਦੇ ਕਰਦੇ ਰਹਿੰਦੇ ਹਾਂ ਪਰ ਸਾਡੀ ਸਮੁੱਚੀ ਟੀਮ ਵੱਲੋਂ ਬਿਲਕੁਲ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੁਰਜੀਤ ਪਾਤਰ ਦੇ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਅਸੀਂ ਵੀ ਸ਼ਰੀਕ ਹੁੰਦੇ ਹਾਂ।
ਬਿਲਕੁਲ ਭਾਜੀ ਪਿਛਲੇ ਸਾਲ ਤੋਂ ਪਿਛਲੇ ਸਾਲ ਇੱਕ ਬਹੁਤ ਵਧੀਆ ਪ੍ਰੋਗਰਾਮ ਟੋਰਾਂਟੋ ਦੇ ਵਿੱਚ ਅਲੀਕਿਆ ਗਿਆ ਸੀ। ਪਹਿਲੀ ਵਾਰੀ ਸੁਰਜੀਤ ਪਾਤਰ ਉਹਨਾਂ ਦੇ ਨਾਲ ਬੈਠਣ ਦਾ ਰੱਬ ਨੇ 3 ਘੰਟੇ ਸਾਨੂੰ ਸਬੱਬ ਵਰਤਿਆ ਸੀ। ਮਿਹਰਬਾਨੀ ਜੀ ਇਹਦੇ ਵਿੱਚ ਮੈਂ ਕਹਿੰਦਾ ਆਪਣੇ ਰਾਜਵੀਰ ਬੋਪਾ ਰਾਏ ਉਹਨਾਂ ਦੀ ਜਿਹਨਾਂ ਦੇ ਸਹਿਯੋਗ ਦੇ ਨਾਲ ਮੈਂ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਵਰਤਿਆ। ਇੱਕ ਉਹ ਇਨਸਾਨ ਮੰਗੇ ਭਾਜੀ ਜਿਹਦੀ ਹਰ ਇੱਕ ਗੱਲ ਕਵਿਤਾ ਜਿਹਦੀ ਹਰ ਇੱਕ ਗੱਲ ਦੇ ਵਿੱਚੋਂ ਖੁਸ਼ਬੂ ਨਿਕਲਦੀ ਸੀਗੀ। ਅੱਗੇ ਚੱਲ ਕੇ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੇ, ਗੀਤ ਦਾ ਕੁੜਤਾ ਕਿ ਘਰ ਤੋਂ ਜਦੋਂ ਕਹਿੰਦੇ ਸਾਡੇ ਚ ਕੋਈ ਛੱਡ ਕੇ ਵੀ ਚੱਲ ਜਾਂਦਾ ਬੜੀ ਦੇਰ ਬਾਅਦ ਉਹਦੇ ਕੱਪੜਿਆਂ ਤੇ ਉਹ ਹੀ ਸਮੈਲ ਆਉਂਦੀ ਰਹਿੰਦੀ ਆ ਕਿ ਸਾਨੂੰ ਉਹ ਸਮੈਲ ਜਿਹੜੀ ਆ ਬਾਰ ਬਾਰ ਲੱਗਦੀ ਹੈ ਕਿ ਇਸ ਕਮਰੇ ਦੇ ਵਿੱਚ ਉਹ ਸੀਗਾ ਤੇ ਉਹਦੀ ਸਮੈਲ ਸਾਨੂੰ ਆਉਂਦੀ ਰਹਿੰਦੀ ਆ। ਇਸੇ ਤਰ੍ਹਾਂ ਦਾ ਇੱਕ ਗੀਤ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ। ਬਾਕੀ ਮੰਗੇ ਭਾਜੀ ਕਹਿੰਦੇ ਹੁੰਦੇ ਇੱਥੋਂ ਰਹਿਣਾ ਕਿਸੇ ਨੇ ਨਹੀਂ ਗਾ, ਕਿੰਨੇ ਚਲੇ ਜਾਣਾ। ਮੰਗੇ ਭਾਜੀ ਇੱਕ ਬਹੁਤ ਵਧੀਆ ਗੱਲ ਕਹੀ ਆ ਕਿ ਉਧਰ ਨੂੰ ਨਾ ਦੇਖਿਆ ਕਰੋ ਵੀ ਅਵਾਨੀ ਤੇ ਅਡਾਨੀਆਂ ਨੇ 65 ਮੰਜ਼ਿਲਾ ਬਿਲਡਿੰਗ ਪਾ ਲਈ ਆ, ਪਰ ਰਾਤ ਨੂੰ ਸੌਂਦੇ ਇੱਕ ਬੈੱਡ ਤੇ ਹੀ ਆ, ਦੁਪਹਿਰ ਨੂੰ ਸਵੇਰ ਨੂੰ ਸ਼ਾਮ ਨੂੰ ਖਾਂਦੇ ਉਹੀ ਕੁਛ ਆ ਜੋ ਕੁਛ ਆਪਾਂ ਖਾਂਦੇ ਹਾਂ, ਕੁਛ ਡਿਫਰੈਂਟ ਨਹੀਂ ਗਾ। ਜੇ ਰੱਬ ਨੇ 4 ਦਮੜੇ ਦੇ ਵੀ ਦਿੱਤੇ ਆ ਨਾ ਉਹ ਉਹਨਾਂ ਦੀ ਕਿਸਮਤ ਆ। ਜਿਹੜੇ ਮੰਗੇ ਨੇ ਪਹਿਲਾਂ ਕਿਹਾ ਕਿ ਉਹ ਪਹਿਲਾਂ ਹੀ ਸਾਰਾ ਕੁਝ ਜਿਹੜੀ ਇਹ ਸ੍ਰਿਸ਼ਟੀ ਪ੍ਰਮਾਤਮਾ ਨੇ ਸਿਰਜੀ ਹੋਈ ਆ ਉਹ ਸਾਰਾ ਕੁਝ ਪਹਿਲਾਂ ਹੀ ਲਿਖਿਆ ਹੋਇਆ ਆ। ਕਹਿੰਦੇ ਦੋ ਗੱਲਾਂ ਆ, ਦੋ ਗੱਲਾਂ ਭਰੋਸੇ ਦੀਆਂ ਹਨ, ਇਹ ਯਾਦ ਰੱਖੋ। ਕਹਿੰਦੇ ਜਿਹੜੀਆਂ ਇਹ ਦੋ ਗੱਲਾਂ ਭਰੋਸੇ ਦੀਆਂ ਹਨ ਇਹਨਾਂ ਨੂੰ ਯਾਦ ਰੱਖੋ, ਕੋਈ ਪ੍ਰਮਾਤਮਾ ਤੇ ਸਭ ਕੁਝ ਛੱਡ ਦਿੰਦਾ ਹੈ ਤੇ ਕੋਈ ਪ੍ਰਮਾਤਮਾ ਦੇ ਲਈ ਸਾਰਾ ਕੁਝ ਛੱਡ ਦਿੰਦਾ ਹੈ। ਇਸ ਕਰਕੇ ਇਹ ਦੋਨੋਂ ਗੱਲਾਂ ਪ੍ਰਮਾਤਮਾ ਨੇ ਪਹਿਲਾਂ ਹੀ ਲਿਖੀਆਂ, ਕੋਈ ਉਹਦੇ ਲਈ ਸਾਰਾ ਕੁਝ ਛੱਡ ਦਿੰਦਾ ਤੇ ਕੋਈ ਉਹਦੇ ਕੋਲੋਂ ਸਾਰਾ ਕੁਝ ਲੈਣ ਨੂੰ ਸਾਰੀ ਉਮਰ ਜਿਹੜਾ ਜੀ ਆਪਣੇ ਹੱਥ ਅੜਦਾ ਫਿਰਦਾ ਆ।
ਬਿਲਕੁਲ ਜੀ, ਸਾਡੇ ਪਰਦੇਸੀਆਂ ਦੇ ਲਈ ਜਿਹੜੇ ਕਿਉਂਕਿ ਪਰਦੇਸ ਪਹਿਲਾਂ ਆਪਾਂ ਪਰਦੇਸ ਕੱਟਣ ਆਉਂਦੇ ਹੁੰਦੇ ਸੀਗੇ ਨਾ, ਬੜਾ ਵਧੀਆ ਉਹਨਾਂ ਲਿਖਿਆ ਸੀਗਾ ਵੀ ਜੋ ਰੋਟੀ ਕਮਾਉਣ ਲਈ ਪਰਦੇਸਾਂ ਨੂੰ ਗਏ ਜਦੋਂ ਵਾਪਸ ਪਰਤਣਗੇ ਕੁਛ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਕੁਛ ਕਬਰਾਂ ਦੇ ਰੁੱਖਾਂ ਹੇਠ ਜਾ ਬਹਿਣਗੇ।
ਵਾਹ ਜੀ ਵਾਹ ਵਾਹ ਸੁਰਜੀਤ ਪਾਤਰਾ, ਕਿਆ ਤੇਰੀਆਂ ਬਾਤਾਂ, ਕਿਹੜੇ ਸ਼ਬਦਾਂ ਦੇ ਨਾਲ ਤੈਨੂੰ ਪੁਕਾਰੀਏ। ਮੇਰੇ ਕੋਲ ਦੋ ਲਾਈਨਾਂ ਨੇ ਸੁਰਜੀਤ ਪਾਤਰ ਹੋਣਾ ਦੀਆਂ, ਰਾਣਾ ਰਣਵੀਰ ਹੋਣਾ ਨੇ ਰਾਤੀ ਮੈਨੂੰ ਉਹਨਾਂ ਤੋਂ ਮੈਨੂੰ ਪਤਾ ਲੱਗਾ ਸੀ, ਕਹਿੰਦਾ ਟੋਨੀ ਭਾ ਪਾਤਰ ਸਾਹਿਬ ਨਹੀਂ ਰਹੇ। ਰਾਣੀ ਵੀਰੇ ਦੇ ਨਾਲ ਵੀ ਬਹੁਤ ਪਿਆਰ ਸੀਗਾ ਸੁਰਜੀਤ ਪਾਤਰ ਸਾਹਿਬ ਦਾ, ਕਹਿੰਦਾ ਮੈਂ ਤਾਂ ਨਹੀਂ ਰਹਾਂਗਾ, ਮੈਂ ਤੇ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਮੈਂ ਤੇ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਪਾਣੀ ਨੇ ਮੇਰੇ ਗੀਤ ਤੇ ਮੈਂ ਪਾਣੀ ਤੇ ਹਾਂ ਲੀਕ, ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਹਾਂ ਲੀਕ, ਲੱਗੀ ਜੇ ਤੇਰੇ ਕਾਲਜੇ ਹੱਲੇ ਵੀ ਛੁਰੀ ਨਹੀਂ, ਲੱਗੀ ਜੇ ਕਾਲਜੇ ਤੇਰੇ ਹੱਲੇ ਵੀ ਛੁਰੀ ਨਹੀਂ, ਇਹ ਨਾ ਸਮਝ ਸ਼ਹਿਰ ਦੀ ਹਾਲਾਤ ਬੁਰੀ ਨਹੀਂ, ਅਲਵਿਦਾ ਸੁਰਜੀਤ ਪਾਤਰ। ਇਸ ਤਰ੍ਹਾਂ ਦੀਆਂ ਹਜ਼ਾਰਾਂ ਹੀ ਕਵਿਤਾ ਦਾ ਰਚਨਹਾਰਾ ਸੁਰਜੀਤ ਪਾਤਰ ਸਾਡੇ ਵਿਚਕਾਰ ਨਹੀਂ ਰਿਹਾ। ਅੱਜ ਤੋਂ 30-32 ਸਾਲ ਪਹਿਲਾਂ ਇੱਕ ਵਾਰੀ ਵੈਸੇ ਇਹਨਾਂ ਨੂੰ ਥੋੜਾ ਜਿਹਾ ਮਿਲਣ ਦਾ ਮੌਕਾ ਮਿਲਿਆ ਸੀ ਜਲੰਧਰ ਦੂਰਦਰਸ਼ਨ ਤੇ, ਮੈਨੂੰ ਉਦੋਂ ਬਹੁਤਾ ਜ਼ਿਆਦਾ ਨਹੀਂ ਸੀਗਾ, ਮਾਨਕ ਸਾਹਿਬ ਨਾਲ ਉਦੋਂ ਵੀ ਪਿਆਰ ਸੀ ਮੰਗੇ ਪਾ, ਤੇ ਮਾਨਕ ਸਾਹਿਬ ਦੇ 6 ਗੀਤਾਂ ਦੀ ਰਿਕਾਰਡਿੰਗ ਸੀ ਜਲੰਧਰ ਦੂਰਦਰਸ਼ਨ ਦੇ ਵਿੱਚ, ਤੇ ਜਦੋਂ ਸਾਡੇ ਮਾਸਟਰ ਹੁੰਦੇ ਸੀਗੇ ਮਾਸਟਰ ਕਮਲ ਰੈਣ, ਤੇ ਮੈਂ ਜਦੋਂ ਇੱਥੋਂ ਜਾ ਕੇ ਉਹਨਾਂ ਨੂੰ ਮਿਲਿਆ ਤੇ ਮੈਂ ਕਿਹਾ ਮਾਸਟਰ ਜੀ ਕਿੱਦਾਂ, ਕਹਿੰਦੇ ਵੀ ਇੱਕ ਛੋਟਾ ਜਿਹਾ ਬੁਝਾਰਾ ਪੰਜਾਬੀ ਗਾਇਕ ਆ ਉਹਨੂੰ ਕਹਿੰਦਾ ਸੁਰਜੀਤ ਪਾਤਰ ਸਾਹਿਬ ਲੈ ਕੇ ਆ ਰਿਹਾ। ਮੈਂ ਕਿਹਾ ਮਾਸਟਰ ਜੀ, ਮਾਸਟਰ ਹਿੰਦੀ ਬੋਲਣ ਵਾਲੇ ਸੀਗੇ, ਮੈਂ ਕਿਹਾ ਮਾਸਟਰ ਜੀ ਉਹ ਛੋਟਾ ਜਿਹਾ ਗਾਇਕ ਨਹੀਂ ਗਾ, ਬਹੁਤ ਵੱਡਾ ਗਾਇਕ ਆ। ਕਹਿੰਦੇ ਕਿੱਦਾਂ? ਮੈਂ ਕਿਹਾ ਕਦੀ ਗੀਤ ਸੁਣਿਆ ਮਾਂ ਹੁੰਦੀ ਹੈ ਮਾਂ? ਉਹ ਤਾਂ ਕਹਿੰਦਾ ਮੈਂ ਬਹੁਤ ਵਾਰੀ ਸੁਣਿਆ। ਮੈਂ ਕਿਹਾ ਜੀ ਉਹ ਗੀਤ ਵਾਲਾ ਕੁਲਦੀਪ ਮਾਨਕ, ਕਹਿੰਦੇ ਮੈਂ ਘਰ ਆ ਜਲੰਧਰ ਦੂਰਦਰਸ਼ਨ ਤੇ ਉਹ ਪ੍ਰੋਗਰਾਮ ਦੇ ਵਿੱਚੋਂ ਕੁਛ ਜਿਹੜੇ ਅੰਸ਼ ਆ ਆਉਣ ਵਾਲੇ ਦਿਨਾਂ ਦੇ ਵਿਜ਼ਨ ਪੰਜਾਬ ਟੀਵੀ ਤੇ ਮੈਂ ਸਾਂਝੇ ਕਰਾਂਗਾ। ਕਹਿੰਦਾ ਸੀ ਕਿ ਮਾਨਕ ਦੁਨੀਆ ਦਾ ਉਹ ਹੀਰਾ ਆ ਜਿਹਨੂੰ ਕਿਸੇ ਸਾਜ਼ ਦੀ ਜ਼ਰੂਰਤ ਨਹੀਂ ਗੀ, ਮਾਨਕ ਨੂੰ ਰੱਬ ਨੇ ਆਵਾਜ਼ ਹੀ ਇੱਦਾਂ ਦੀ ਬਖਸ਼ ਦਿੱਤੀ ਆ ਕਿ ਮਾਨਕ ਜੇ ਕਹਿੰਦਾ ਸਾਜ਼ਾਂ ਤੋਂ ਬਗੈਰ ਗਾ ਦੇਵੇ ਉਹ ਵੀ ਲੋਕ ਸਵੀਕਾਰ ਕਰਦੇ ਆ। ਇਹ ਸੁਰਜੀਤ ਪਾਤਰ ਦੀਆਂ ਲਾਈਨਾਂ ਆ ਤੇ ਬਾਕੀ ਇਸ ਜੱਗ ਤੋਂ ਸਰਖ ਨੇ ਚਲੇ ਜਾਣਾ ਪਰ ਇਹਦੀਆਂ ਯਾਦਾਂ ਜਿਹੜੀਆਂ ਪਾਤਰ ਸਾਹਿਬ ਦੀਆਂ ਉਹ ਹਮੇਸ਼ਾ ਇਸ ਦੁਨੀਆਂ ਤੇ ਰਹਿਣਗੀਆਂ। ਜਿਸ ਤਰ੍ਹਾਂ ਮੰਗੇ ਵੀਰੇ ਨੇ ਕਿਹਾ ਨਾ ਕਿ ਇੱਕ ਦੋ ਗੀਤ ਪਾਤਰ ਸਾਹਿਬ ਦੇ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ, ਸਭ ਤੋਂ ਵਧੀਆ ਗੀਤ ਜਿਹੜੇ ਇਹਨਾਂ ਦੇ ਆ ਉਹ ਹੰਸਰਾਜ ਦੇ ਹਿੱਸੇ ਆਏ ਆ।
ਹੰਸਰਾਜ ਦੇ ਹਿੱਸੇ ਆਏ, ਹਾਂਜੀ, ਜਿਹੜਾ ਜਿੰਦਗੀ ਪਹਿਲਾਂ ਲੈਣਾ ਮੈਂ ਬੋਲੀਆਂ ਸੀਗੀਆਂ ਉਹ ਹੰਸਰਾਜ ਹੋਣੀ ਹੀ ਜਿਹੜਾ ਇਹ ਗੀਤ ਨੂੰ ਕਲਮ ਬਣਦੇ ਨੀ ਗੀਤਾ ਹੀ ਤੇ ਗਾਇਆ
ਜਿਹੜਾ ਚਰਨਜੀਤ ਹੂਜਾ ਸਾਹਿਬ ਦਾ ਮਿਊਜ਼ਿਕ ਆ ਉਹਦੇ।
ਹਾਂਜੀ ਮਿਊਜ਼ਿਕ ਆ,
ਬਾ ਕਮਾਲ,
ਬਿਲਕੁਲ ਸਹੀ ਗੱਲ ਆਈ। ਦੇਖੋ ਉਹ ਗੱਲ ਕੀਤੀ ਕਿ ਰਹਿਣਾ ਕਿਸੇ ਨੇ ਨਹੀਂ ਆ, ਤੇ ਅੱਜ ਜਿਹੜਾ ਦਿਨ ਆ 11 ਮਈ ਦਾ, ਕਿਉਂਕਿ ਅਸੀਂ ਅਨਾਊਂਸ ਕਰਦੇ ਆ ਰਹੇ ਹਾਂ ਪਿਛਲੇ ਇੱਕ ਹਫ਼ਤੇ ਤੋਂ ਕਿ ਉਸੇ ਹੀ ਲੀਹ ਦੇ ਵਿੱਚ, ਮੈਂ ਕਹਿੰਦਾ ਉਹਨਾਂ ਵੀ ਜਿਹੜੀ ਦੇਖੋ ਜਿਹੜੀ ਨਾ ਰੱਬ ਨੇ ਆਪਣੇ ਸਿਰ ਕਦੀ ਵੀ ਜੌਲ ਸਾਹਿਬ ਆਪਣੇ ਸਿਰ ਨਹੀਂ ਲੈਣੀ ਗੱਲ, ਕਿਉਂਕਿ ਕੁਛ ਨਾ ਕੁਛ ਬਹਾਨਾ ਬਣਾ ਦਿੱਤਾ ਜਾਂਦਾ।
ਸਿੱਧੂ ਸਾਹਿਬ ਉੱਠ ਗਏ, ਸਵਾਗਤ ਹੈ ਜੀ ਤੁਹਾਡਾ ਰੇਡੀਓ ਇੰਤਜ਼ਾਰ ਤੇ। ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ, ਹਾਂਜੀ ਹਾਂਜੀ, ਨਹੀਂ ਨਹੀਂ
ਕਰੋ ਗੱਲ। ਹਾਂਜੀ
ਮੈਂ ਦੱਸਣਾ ਜੀ ਆਪਣੇ ਜੋਲ ਸਾਹਿਬ ਨੇ ਹੁਣੀ ਗੱਲ ਚੱਲੀ ਸੀ ਸੁਰਜੀਤ ਪਾਤ ਦੀ, ਬਹੁਤ ਦੁੱਖ ਹੋਇਆ। ਬੁਲਬੁਲੇ ਦੀ ਉਮਰ ਸਾਰੀ ਸਕਿੰਟਾਂ ਚ ਹੀ ਹੁੰਦੀ ਹੈ, ਪਰੰਤੂ ਉਹ ਸਮੁੰਦਰ ਦੀ ਹਿੱਕ ਤੇ ਨੱਚ ਜਾਂਦਾ। ਇਵੇਂ ਜੇਕਰ ਪਾਤਰ ਸਾਹਿਬ ਦੁਨੀਆਂ ਦੇ ਦਿਲਾਂ ਤੇ ਰਾਜ ਕਰਨਗੇ ਸਦਾ ਲਈ, ਤੇ ਜਿਸ ਨੂੰ ਉਹਨਾਂ ਦੀ ਸਮਝ ਹੈ ਤਾਂ ਉਹ ਤਾਂ ਜ਼ਰੂਰ ਉਹਨਾਂ ਦੇ ਉਹ ਕਰਨਗੇ। ਹੁਣ ਤੁਸੀਂ ਲਾਓ ਤਾਂ ਹੁਣੇ ਸਟਾਰਟ ਕਰਨ ਤੋਂ ਪਹਿਲਾਂ ਇਹਨਾਂ ਨੇ ਜੋਹਰ ਸਾਹਿਬ ਨੇ ਲਾਇਆ ਸੀ ਮਾਨਕ ਸਾਹਿਬ ਦਾ। ਮਾਨਕ ਨੂੰ ਕੋਈ ਚੰਗਾ ਇਨਸਾਨ ਨਾ ਕਹੇ, ਪਰੰਤੂ ਉਹਨੂੰ ਕੋਈ ਚੰਗਾ ਗਾਇਕ ਕਹਿਣ ਦੀ ਗਲਤੀ ਕਰੇ ਤਾਂ ਬਹੁਤ ਵੱਡੀ ਗਲਤੀ ਹੋ। ਚੰਗੇ ਦਾ ਦੁਸ਼ਮਣ ਦੀ ਵੀ ਸਲਾਹਤਾ ਹੋਈ ਹੈ। ਛਤਰਪਤੀ ਸ਼ਿਵਾਜੀ ਜਦੋਂ ਮਰੇ ਔਰੰਗਜ਼ੇਬ ਮਸਜਿਦ ਚ ਨਵਾਜ਼ ਪੜ੍ਹਨ ਗਿਆ ਸੀ, ਕਹਿੰਦਾ ਪਰਮਾਤਮਾ ਅੱਲਾਹ ਤੇਰਾ ਸ਼ੁਕਰ ਹੈ ਮੈਨੂੰ ਇੰਨਾ ਚੰਗਾ ਦੁਸ਼ਮਣ ਦਿੱਤਾ। ਚੰਗੇ ਤਾਂ ਦੁਸ਼ਮਣ ਦੀ ਵੀ ਸਲਾਹਤਾ ਹੁੰਦੀ ਹੈ, ਦਿਨੇ ਚ ਇਨਸਾਨ ਦੀ ਕਹਿਣੀ ਹੋਗੀ।
ਪ੍ਰੋਗਰਾਮ ਤੇ ਤੁਹਾਡੇ ਹੀ ਹੁੰਦੇ ਆ, ਅਸੀਂ ਤਾਂ ਦੋਨੋਂ ਵੀਰ ਇੱਥੇ ਬੈਠ ਕੇ ਸਿਰਫ ਬੋਲਦੇ ਆ। ਪਰ ਬਿਲਕੁਲ ਮੰਗੇ ਵੀਰੇ, ਜਿਸ ਤਰ੍ਹਾਂ ਗੱਲਬਾਤ ਸ਼ੁਰੂ ਕੀਤੀ ਸੀਗੀ, ਆਪਾਂ ਪਹਿਲਾਂ ਚੱਲਦੇ ਆ ਅੱਜ ਦੇ ਪ੍ਰੋਗਰਾਮ ਤੇ।
ਬਿਲਕੁਲ ਜੀ, ਦੱਸ ਦਈਏ ਕਿ 11 ਮਈ ਦਾ ਉਹ ਦਿਨ ਆ ਜਿਹੜਾ ਅਸੀਂ ਆਪਣੇ ਸਾਰੇ ਆਮ ਖਾਸ ਦੇ ਲਈ ਨਿਯੁਕਤ ਕੀਤਾ ਸੀ ਕਿ ਆਓ ਅੱਜ ਅਰੋਜ਼ ਕਨਵੈਨਸ਼ਨ ਸੈਂਟਰ ਜੋ ਲਖਨਊ ਡਰਾਈਵ ਦੇ ਉੱਪਰ ਆ, ਟੋਲ ਬ੍ਰਹਮ ਡੈਰੀ ਦੇ ਬਿਲਕੁਲ ਇੰਟਰਸੈਕਸ਼ਨ ਦੇ ਨੇੜੇ ਲਖਨਊ ਡਰਾਈਵ ਆ, ਉਸ ਦੇ ਵਿੱਚ 1 ਵਜੇ ਤੋਂ ਬਾਅਦ ਜਿਹੜਾ ਅਸੀਂ 1 ਵਜੇ ਕਹਿ ਲਓ ਵੀ 1 ਵਜੇ ਤੋਂ ਬਾਅਦ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਓਪਨ ਮੀਡੀਆ ਕਾਨਫਰੰਸ ਜਿਹੜੀ ਰੱਖੀ ਆ, ਜਿਸ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਦਾ ਜੋ ਕਤਲ ਹੋਇਆ ਸੀਗਾ ਅੱਜ ਤੋਂ 2 ਸਾਲ ਪਹਿਲਾਂ ਇੱਕ ਟੂਰਨਾਮੈਂਟ ਦੇ ਉੱਪਰ ਗੋਲੀਆਂ ਮਾਰ ਕੇ ਜਿਹੜਾ ਉਹਨਾਂ ਨੂੰ ਇਸ ਫਾਨੀ ਸੰਸਾਰ ਤੋਂ ਜਿਹੜਾ ਜੀ ਜਾਣ ਦੇ ਲਈ ਉਹਨਾਂ ਕਾਤਲਾਂ ਨੇ ਮਜਬੂਰ ਕਰ ਦਿੱਤਾ ਸੀ। ਪਰ ਉਸ ਕਤਲ ਨੂੰ, ਕਿਉਂਕਿ ਇੱਕ ਤਾਂ ਹੁੰਦਾ ਨਾ ਵੀ ਆਪਣੀ ਮੌਤ ਜਿਹੜੀ ਆ ਜਾਣਾ, ਇੱਕ ਹੁੰਦਾ ਕਤਲ ਕਰ ਦੇਣਾ ਕਿਸੇ ਦਾ, ਉਸ ਕਤਲ ਨੂੰ ਕਿਉਂਕਿ ਕਤਲ ਜਿਹਨੇ ਕੀਤਾ ਉਹਦੇ ਵਿੱਚ ਜਸਟਿਸ ਜਿਹੜਾ ਆ ਉਹ ਜ਼ਰੂਰ ਹੋਣਾ ਚਾਹੀਦਾ।
ਬਿਲਕੁਲ,
ਜਿਹੜੇ ਦੋਸ਼ੀ ਆ ਉਹ ਜਿਹੜਾ ਸਲਾਖਾਂ ਦੇ ਪਿੱਛੇ ਜ਼ਰੂਰ ਜਾਣੇ ਚਾਹੀਦੇ ਆ। ਪਰ ਕੀ ਉਹ ਕਾਰਨ ਸੀਗੇ ਕਿ ਟੋਰਾਂਟੋ ਦੇ ਕੁਛ ਚੰਦ ਬੰਦਿਆਂ ਨੇ ਉਸ ਕਤਲ ਨੂੰ ਕਿਸੇ ਹੋਰ ਪਾਸੇ ਘੁਮਾਉਣ ਦੀ ਕੋਸ਼ਿਸ਼ ਕੀਤੀ, ਕਿਸ ਕਰਕੇ ਸਿਰਫ ਤਾਂ ਸਿਰਫ ਇੱਥੇ ਆਪਣੀ ਕਬੱਡੀ ਦੇ ਵਿੱਚ ਇੱਕ ਕਲੱਬ ਨੂੰ ਆਪਣੀ ਨੂੰ ਉੱਪਰ ਲੈ ਕੇ ਜਾਣ ਲਈ ਜਾਂ ਆਪਣੀ ਹੋਮੇ ਦਿਖਾ ਲੈਣ ਦੇ ਲਈ, ਆਪਣਾ ਈਗੋ ਜਿਹੜਾ ਆ ਉਹਨੂੰ ਸੈਟਿਸਫਾਈ ਕਰਨ ਦੇ ਲਈ, ਕਿਉਂਕਿ ਜਜੋ ਸਾਹਿਬ ਆਪਾਂ ਦੇਖੀਏ ਡਿਕਸੀ ਗੁਰੂ ਘਰ ਦੇ ਵਿੱਚ ਅਰਦਾਸ ਤੋਂ ਬਾਅਦ ਬੜੀਆਂ ਤਕਰੀਰਾਂ ਬੰਦਿਆਂ ਨੇ ਉੱਥੇ ਕੀਤੀਆਂ, ਫਿਰ ਕਹਿੰਦੇ ਪੁਲਿਸ ਸਟੇਸ਼ਨ ਨਾਲ ਹੋਣ ਵੀ ਗਏ ਉਹਨਾਂ ਬੰਦਿਆਂ ਦੇ, ਔਰ ਉਹ ਬੰਦੇ ਸੀਗੇ ਸੁਖਾ ਮਾਨ, ਸਭਾ
ਖਹਿਰਾ
ਤੇ ਅੰਕਲ ਸੁਰਜਨ
ਸੁਰਜਨ ਚੱਠਾ ਸਾਹਿਬ।
ਸਭਾ ਜਿਹੜਾ ਆ ਕਿਉਂਕਿ ਉਹਦਾ ਉਹਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਉਹ ਅਮਰੀਕਾ ਤੋਂ ਜਿਹੜਾ ਇਹਨਾਂ ਦੇ ਨਾਲ ਕਹਿ ਲਓ ਵੀ ਉਹ ਮੇਲ ਨਹੀਂ ਖਾਂਦਾ ਸੀ, ਉਹ ਕਿਸੇ ਹੋਰ ਗਰੁੱਪ ਦੇ ਨਾਲ ਉਹਦਾ ਮੇਲ ਉੱਠ ਸੀ। ਸੁਖਾ ਮਾਨ ਇੱਥੇ ਦੀ ਕਲੱਬ ਆ ਜਿਹਦੇ ਬਾਰੇ ਅੱਜ ਖੁਲਾਸੇ ਕਰਾਂਗੇ ਉਹਦੇ ਵਿੱਚ, ਤੇ ਸੁਰਜਨ ਚੱਠਾ ਜਿਹੜਾ ਆ ਉਹ ਕਹਿ ਲਓ ਵੀ ਆਪਣੀ ਕਬੱਡੀ ਦਾ ਕਰਤਾ ਧਾਰਤਾ ਸੀਗਾ, ਕਬੱਡੀ ਕਹਿ ਲਓ ਵੀ ਹੁਣ ਉਧਰੋਂ ਸ਼ੁਰੂ ਹੁੰਦੀ ਹੋਈ ਉੱਥੋਂ ਹੀ ਸ਼ੁਰੂ ਹੋਈ ਉਸਗੀ, ਤੇ ਉਹਨਾਂ ਨੂੰ ਵੀ ਜਿਹੜਾ ਟਾਰਗੇਟ ਕੀਤਾ ਗਿਆ, ਬੜੇ ਸੋਚੀ ਸਮਝੀ ਜਿਹੜੀ ਸਾਜੇ ਦੇ ਤਹਿਤ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਸੀਗਾ। ਸੋ ਉਹਨਾਂ ਦੇ ਬਾਰੇ ਜਿਹੜੀਆਂ ਅੱਜ ਗੱਲਾਂ ਬਾਤਾਂ, ਮੈਂ 2 ਸਾਲਾਂ ਬਾਅਦ, 2 ਸਾਲ ਹੋ ਗਏ ਆ,
2 ਸਾਲ ਹੋ ਗਏ ਜੀ
ਕਤਲ ਜਿਹੜਾ ਆ ਇਹ 20 ਸਾਲਾਂ ਬਾਅਦ ਵੀ ਬੋਲ ਪੈਂਦਾ ਜੋਹਲ ਸਾਹਿਬ,
ਮੰਗੇ ਭਾਅ ਇੱਕ ਗੱਲ,
ਇਹ ਦੱਬਦਾ ਨੀ ਕਦੀ,
ਇਹ ਨੀ ਦੱਬਣਾ ਜੀ ਕਦੀ। ਮੰਗੇ ਭਾਅ ਇੱਕ ਗੱਲ ਆ, ਤੁਸੀਂ ਮੇਰੇ ਤੋਂ ਕਾਫੀ ਦੇਰ ਪਹਿਲਾਂ ਦੇ ਕਬੱਡੀਆਂ ਦੇ ਵਿੱਚ ਇਨਵੋਲਵ ਹੈ, ਮੈਂ ਤੇ ਕੁਛ ਦੇਰ ਤੋਂ ਜਾਣ ਲੱਗਾ, ਪਰ 2-4 ਸਾਡੇ ਇੱਥੇ ਭਰਾ ਆ ਸਾਡੇ ਹੀ ਯਾਰ, ਉਹਨਾਂ ਬੰਦਿਆਂ ਨੇ ਸਹੁੰ ਖਾਧੀ ਹੋਈ ਆ ਕਿ ਕੋਈ ਚੰਗੀ ਗੱਲ ਹੋਵੇ ਕੋਈ ਮੰਦੀ ਗੱਲ ਹੋਵੇ ਕਿ ਵਿੱਚ ਜਾ ਕੇ ਆਪਣੀ ਲੱਤ ਅੜਾਉਣੀ ਹੀ ਅੜਾਉਣੀ ਆ। ਜਦੋਂ ਤੁਹਾਨੂੰ ਪਿਆਰ ਕਰਦੇ ਲੋਕੀ ਨਾ, ਤੇ ਉਹ ਪਿਆਰ ਲਵੋ, ਕਿਉਂ ਤੁਸੀਂ ਗੰਦ ਦੇ ਵਿੱਚ ਜਾ ਕੇ ਆਪਣੇ ਪੈਰ ਪਸਾਰਦੇ ਆ, ਕਿਉਂ ਗੰਦ ਦੇ ਵਿੱਚ ਜਾ ਕੇ ਵੜਦੇ ਆ। ਹੁਣ ਭੱਜਾਂ ਨੱਠਾਂ ਪਈਆਂ ਆ ਭਾਈ ਸਾਹਿਬ, ਕਹਿੰਦੇ ਹੁੰਦੇ ਜਦੋਂ ਨਾ ਤਾਣੀ ਬਾਣੀ ਉਲਝ ਜਾਂਦੀ ਆ, ਮੰਗੇ ਪਾ ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ, ਹੁਣ ਉਲਟਾ ਗੇੜ ਹੋ ਗਿਆ ਨਾ।
ਹੁਣ ਤੁਸੀਂ ਸੋਚੋ ਵੀ ਸੁੱਖੇ ਨੂੰ, ਸੁੱਖੇ ਦੇ ਪਰਿਵਾਰ ਨੂੰ ਕਿੰਨੀਆਂ ਉਸ ਵੇਲੇ ਜਿਹੜੀਆਂ ਆ ਗੱਲਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ। ਰਾਤਾਂ ਨੂੰ ਨੀਂਦ ਤੱਕ ਨਹੀਂ ਆਉਂਦੀ, ਰਾਈਟ, ਤੁਹਾਡੇ ਉੱਤੇ ਕਤਲ ਦਾ ਇਲਜ਼ਾਮ ਲੱਗ ਦੇਣਾ ਤੇ ਬੜਾ,
ਉਹ ਵੀ ਝੂਠਾ
ਬਿਲਕੁਲ। ਜੋ ਸਾਹਿਬ ਜਿਨ੍ਹਾਂ ਬੰਦਿਆਂ ਦੀ ਗੱਲ ਕੀਤੀ ਆ, ਦੋ ਤੇ ਪੋਤਿਆਂ ਵਾਲੇ ਹੋ ਗਏ
ਯਾਰ। ਸੁਰਜਨ ਸਿੰਘ ਚੱਠੇ ਨੇ ਸਾਰੀ ਉਮਰ ਆਪਣੀ ਕਬੱਡੀ ਦੇ ਨਾਲ ਆਤੀ, ਔਰ ਉਹ ਬੰਦਾ ਜਿਹੜਾ ਆ, ਮੈਂ ਉਹਦੇ ਮੂੰਹੋਂ, ਮੈਂ 2 ਵਾਰੀ ਉਹਨਾਂ ਨੂੰ ਮਿਲਿਆ ਆਪਣੇ ਟੂਰਨਾਮੈਂਟ ਦੀ, ਬੰਦੇ ਦਾ ਤਾਂ ਯਾਰ ਮਿੰਟ ਚ ਪਤਾ ਲੱਗ ਜਾਂਦਾ, ਕਹਿੰਦਾ ਸੀ ਮੇਰਾ ਪੁੱਤ, ਮੈਂ ਆਪਣੇ ਪੁੱਤ ਨੂੰ ਕਦੀ ਸੋਚ ਸਕਦਾ ਇੱਦਾਂ ਕਰਨ ਨੂੰ? ਚੰਦ ਸਿੱਕਿਆਂ ਦੀ ਖਾਤਰ ਲੋਕ ਆਪਣਾ ਅਮਾਨ ਇੱਦਾਂ ਬਦਲਦੇ ਆ, ਮੰਗੇ ਭਾ ਇੱਦਾਂ ਬਦਲਦੇ ਆ ਕਿ ਜਿੱਦਾਂ ਉਹ ਚੰਦ ਸਿੱਕਿਆਂ ਦੇ ਸਿਰ ਤੇ ਉਹਨਾਂ ਦੀ ਜ਼ਿੰਦਗੀ ਲੰਘ ਜਾਣੀ ਆ। ਜ਼ਿੰਦਗੀ ਨਹੀਂ ਲੰਘਣੀ, ਹੁਣ ਭੁਗਤੋ, ਕਿਸੇ ਦੇ ਲਈ ਬੋਲਣਾ, ਕਿਸੇ ਦੇ ਖਿਲਾਫ ਬੋਲਣਾ, ਜਦੋਂ ਨਾ ਕਹਿੰਦੇ ਤੁਸੀਂ ਕਿਸੇ ਲਈ ਟੋਆ ਪੜਦੇ ਹੋ, ਉਸ ਟੋਏ ਵਿੱਚ ਤੁਸੀਂ ਖੁਦ ਹੀ ਡਿੱਗਦੇ ਆ ਪਹਿਲਾਂ।
ਅਸੀਂ ਤਾਂ ਕਹਿੰਦੇ ਹਾਂ ਕਿ ਤੁਸੀਂ ਵੀ ਆਓ ਚੱਲ ਕੇ, ਜੇ ਤੁਹਾਨੂੰ ਲੱਗਦਾ ਕਿ ਪ੍ਰੈਸ ਕਾਨਫਰੰਸ ਸਿਰਫ ਇੱਕ ਪਾਸੇ ਨੇ ਰੱਖੀ ਆ, ਇੱਕ ਪਾਸਾ ਕਰਨ ਦੇ ਲਈ ਰੱਖੀ ਆ, ਮੈਂ ਕਹਿੰਦਾ ਵੀ ਸਾਰਿਆਂ ਨੂੰ ਖੁੱਲਾ ਸੱਦਾ ਆ, ਤੁਸੀਂ ਵੀ ਆਓ, ਤੁਸੀਂ ਆ ਕੇ ਸਵਾਲ ਪੁੱਛੋ ਜੇ ਤੁਹਾਡੇ ਮਨ 'ਚ ਆ ਨਾ, ਤੇ ਤੁਸੀਂ ਅੱਜ ਵੀ ਸਾਬਤ ਕਰਦੇ ਹੋ ਉਹਨਾਂ ਨੂੰ, ਬੈਠਿਆਂ ਨੂੰ ਗਲਤ ਸਾਬਤ ਕਰਨਾ ਜਾਓ,
ਅੱਜ ਵੀ
ਆ ਜਾਓ ਅੱਜ ਵੀ ਉੱਥੇ ਤੁਹਾਨੂੰ ਪੈਨਲ 'ਚ ਸਭੇ ਹੋਣੀ ਵੀ ਮਿਲਣਾ, ਸੁੱਖੇ ਹੋਣੀ ਵੀ ਮਿਲਣਾ, ਬੈਠਿਆਂ ਨੇ ਸਾਰਿਆਂ ਨੇ ਆਓ ਅੱਜ ਜਾ ਕੇ ਗੱਲ ਕਰੋ, ਔਰ ਜੇ ਤੁਹਾਡੇ ਘੁੰਮਣਾ ਦੇ ਵਿੱਚ ਪ੍ਰਸ਼ਨ
ਹੈ,
ਹਾਂਜੀ ਪ੍ਰਸ਼ਨ ਹੈ, ਉਹਨਾਂ ਨੂੰ ਆ ਕੇ ਤੁਸੀਂ ਪੁੱਛੋ, ਬਿਲਕੁਲ ਸਾਰੇ ਜਿੰਨੇ ਵੀ ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਆ ਵੀ ਬ੍ਰੈਂਪਟਨ ਮਿਸਾਗਾ ਏਰੀਆ ਦਾ ਟੋਰਾਂਟੋ ਏਰੀਆ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਇਹ ਕੋਈ ਮੀਡੀਏ ਦੀ ਇਕੱਲੀ ਇਹਨੇ ਮੀਡੀਏ ਨੂੰ ਇਸ ਕਰਕੇ ਇਨਵੋਲਵ ਕੀਤਾ ਆ ਕਿ ਮੀਡੀਏ ਦੇ ਰਾਹੀਂ ਹੀ ਉਸ ਵੇਲੇ ਪ੍ਰਚਾਰ ਕੀਤਾ ਗਿਆ ਸੀਗਾ ਕਿ ਆਹ ਕਾਤਲ ਆ ਇਹ ਕਾਤਲਾਂ ਦੀ ਫੈਡਰੇਸ਼ਨ ਆ ਇਹ ਇੱਦਾਂ ਆ ਇਹਨਾਂ ਨੇ ਆਹ ਕਰ ਦਿੱਤਾ ਜੀ ਇਹਨਾਂ ਨੇ ਉਹ ਕਰ ਦਿੱਤਾ ਸੋ ਹੁਣ ਅੱਜ ਉਸੇ ਹੀ ਮੀਡੀਏ ਦੇ ਰਾਹੀਂ ਆਪਾਂ ਜਿਹੜੀ ਆਪਣੀ ਗੱਲਬਾਤ ਆ ਪਰਿਵਾਰਾਂ ਤੱਕ ਪਹੁੰਚਦੀ ਕਰਨੀ ਆ
ਕਿਸੇ ਵੀ ਭੈਣ ਭਰਾ ਨੂੰ ਅਗਰ ਕੋਈ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਤੁਸੀਂ ਹੁਣ ਵੀ ਕਾਲ ਕਰ ਸਕਦੇ ਹਾਂ 905-790-99 ਆਪਣਾ ਨੰਬਰ ਆ ਤੇ ਹੱਥ ਜੋੜ ਕੇ ਸਾਰਿਆਂ ਅੱਗੇ ਬੇਨਤੀ ਆ ਇਹ ਸਾਂਝਾ ਪ੍ਰੋਗਰਾਮ ਆ ਹਰ ਇੱਕ ਦੇ ਲਈ ਕਿਸੇ ਇੱਕ ਨੂੰ ਅਸੀਂ ਨਿਮੰਤਰਣ ਨਹੀਂ ਭੇਜਿਆ ਹੋਇਆ ਹਰ ਇੱਕ ਭੈਣ ਭਰਾ ਇਹਦੇ ਵਿੱਚ ਆ ਸਕਦਾ ਤੇ ਹਰ ਇੱਕ ਹੱਥ ਖੜਾ ਕਰਕੇ ਜਿਹੜਾ ਆ ਕੁਐਸਚਨ ਕਰ ਸਕਦਾ ਉਹਦੇ ਕੁਐਸਚਨ ਦਾ ਜਵਾਬ ਦਿੱਤਾ ਜਾਵੇਗਾ ਸਾਡੀ ਪੂਰੀ ਟੀਮ ਵੱਲੋਂ ਵੈਸੇ ਅਸੀਂ ਤਾਂ ਸਾਂਝੇ ਹਾਂ ਅਸੀਂ ਇੱਕ ਮੀਡੀਆਕਾਰ ਹਾਂ ਇੱਧਰਲਾ ਕੋਈ ਆਵੇ ਚਾਹੇ ਉੱਧਰਲਾ ਕੋਈ ਆਵੇ ਅਸੀਂ ਹਰ ਇੱਕ ਦੇ ਸਾਂਝੇ ਹਾਂ ਪਰ ਦਿਲ ਦੁਖਦਾ ਜਦੋਂ ਕਿਸੇ ਤੇ ਤੁਸੀਂ ਬਿਨਾਂ ਵਜ੍ਹਾ ਤੋਂ ਇਲਜ਼ਾਮ ਲਾਉਂਦੇ ਹਾਂ ਮੈਂ 2-3 ਸਾਲ ਪਹਿਲਾਂ ਮੁੰਡੀ ਸਾਹਿਬ ਨੂੰ ਦੇਵ ਮੁੰਡੀ ਸਾਹਿਬ ਨੂੰ ਗੋਰੇ ਧਨੋਏ ਨੂੰ ਮੰਗੇ ਭਾਜੀ ਦੇ ਥਰੂ ਜ਼ਿਆਦਾ ਜਾਣਨ ਲੱਗਾ ਫਿਰ ਸੱਬਾ ਖਹਿਰਾ ਭਾਅ ਮਿਲਿਆ ਫਿਰ ਸੁੱਖਾ ਮਾਨ ਭਾਅ ਮਿਲਿਆ ਇਸੇ ਤਰ੍ਹਾਂ ਹੌਲੀ ਹੌਲੀ ਉਹਨਾਂ ਦੇ ਨਾਲ ਅਸੀਂ ਗਏ ਪਰ ਇੱਕ ਗੱਲ ਆ ਮੰਗੇ ਭਾਅ ਦੁਨੀਆਂ ਦੇ ਵਿੱਚ ਅਪ ਇਨ ਡਾਊਨ ਇਹ ਦੋ ਚੀਜ਼ਾਂ ਬਹੁਤ ਆਉਂਦੀਆਂ ਆ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਬੰਦਿਆਂ ਨੂੰ ਨਾ ਇੱਥੇ ਆਦਤ ਆ ਕਿ ਕਿਸੇ ਦਾ ਇੱਕ ਪੱਖਾ ਮਾੜਾ ਜਾਂ ਭਾਰਾ ਹੁੰਦਾ ਨਾ ਛੱਡ ਕੇ ਭੱਜੋ ਜਿਸ ਦਿਨ ਹੈਮਿਲਟਨ ਦੇ ਵਿੱਚ ਟੂਰਨਾਮੈਂਟ ਰੱਖਿਆ ਹੋਇਆ ਸੀ ਨਾ ਟੂਰਨਾਮੈਂਟ ਕਰਾਉਣਾ ਇਹ ਇੱਕ ਜਿੱਦ ਬਣੀ ਹੋਈ ਸੀਗੀ ਕਿ ਟੂਰਨਾਮੈਂਟ ਹੋਵੇ ਉੱਥੇ ਕਿੰਨੇ ਬੰਦੇ ਜਾਂਦੇ ਆ ਕਿੰਨੇ ਬੰਦੇ ਨਹੀਂ ਜਾਂਦੇ ਉਹਦੇ ਨਾਲ ਲੈਣਾ ਦੇਣਾ ਕੋਈ ਨਹੀਂ ਸੀਗਾ ਅਸੀਂ ਉਦਣ ਵੀ ਖੜੇ ਰਹੇ ਕਿਹਾ ਨਹੀਂ ਭਾਈ ਅਸੀਂ ਇੱਥੇ ਹਾਂ ਦੋਨੇ ਭਰਾ ਤੇ ਇੱਥੇ ਹੀ ਰਹਾਂਗੇ ਗਏ ਟੂਰਨਾਮੈਂਟ ਹੋਇਆ ਸਾਰਾ ਕੁਝ ਪ੍ਰਮਾਤਮਾ ਦੇਖਦਾ ਆ ਕਿ ਜਦੋਂ ਕਿਸੇ ਬੰਦੇ ਤੇ ਤੁਸੀਂ ਗਲਤ ਇਲਜ਼ਾਮ ਲਾਉਂਦੇ ਆ ਨਾ ਘੁੰਮ ਫਿਰ ਕੇ ਗੱਲਬਾਤ ਉੱਥੇ ਆ ਜਾਂਦੀ ਹੁਣ ਦੇਖ ਲਓ ਕਿੱਥੇ ਸਾਰਾ ਕੁਝ ਆ ਗਿਆ ਉਹ ਭਰਾ ਇਸ ਦੁਨੀਆਂ ਤੋਂ ਚਲ ਗਿਆ ਮੈਂ ਵੀ ਕਹਿੰਦਾ ਮੰਗਾ ਵੀਰੇ ਨੇ ਵੀ ਕਿਹਾ ਬਹੁਤ ਮਾੜਾ ਹੋਇਆ ਸਪੈਸ਼ਲੀ ਸਾਡੀ ਮਾਂ ਖੇਡ ਕਬੱਡੀ ਦੇ ਵਿੱਚ ਇੱਕ ਬੰਦਾ ਘਰੋਂ ਜਾਂਦਾ ਆ ਜਿਹੜਾ ਟੂਰਨਾਮੈਂਟ ਤੋਂ ਬਾਹਰ ਆਉਂਦਾ ਤਾਂ ਉਹਦੇ ਗੋਲੀਆਂ ਮਾਰ ਕੇ ਉਹਨੂੰ ਛੱਲੀ ਕਰ ਦਿੱਤਾ ਜਾਂਦਾ ਟੈਕਨੀਕਲੀ ਇਹ ਚਾਹੀਦਾ ਸੀ ਅਸੀਂ ਸਾਰੇ ਕੈਨੇਡਾ ਚ ਇਕੱਠੇ ਹੁੰਦੇ ਤੇ ਉਸ ਭੈਣ ਨੂੰ ਉਹਦੇ ਦੋ ਛੋਟੇ ਛੋਟੇ ਬੱਚਿਆਂ ਨੂੰ ਇਨਸਾਫ ਦਵਾਉਣ ਦੇ ਵਿੱਚ ਉਹਦੇ ਨਾਲ ਖੜਦੇ ਨਾ ਕਿ ਅਸੀਂ ਇੱਕ ਦੂਜੇ ਨੂੰ ਪਾੜ ਕੇ ਇੱਕ ਇੱਧਰ ਹੋ ਗਿਆ ਇੱਕ ਉੱਧਰ ਹੋ ਗਿਆ ਲਾਓ ਇੱਥੇ ਇਲਜ਼ਾਮ ਲਾਓ ਇੱਥੇ ਇਲਜ਼ਾਮ ਪਰ ਇੱਥੇ 2-3 ਤੇ ਯਾਰ ਇੱਦਾਂ ਦੇ ਆ ਨਾ ਮੰਗੇ ਭਾ ਉਹਨਾਂ ਨੇ ਤਾਂ ਸੌਂਹ ਖਾਧੀ ਹੋਈ ਆ ਕਿ ਅਸੀਂ ਕੁਛ ਹੋ ਜਾਵੇ ਅਸੀਂ ਚਿੱਕੜ ਦੇ ਵਿੱਚ ਬਾਨੋ ਨਹੀਂ ਹਟਣਾ
ਮੈਂ ਤਾਂ ਕਹਿੰਦਾ ਕਿ ਦੇਖੋ ਕੱਢਣ ਪਾਉਣ ਨੂੰ ਕੁਛ ਨਹੀਂ ਆ ਜੇ ਕੋਈ ਸੋਚੇ ਨਾ ਕਬੱਡੀ ਦੇ ਵਿੱਚ ਹਾਂ ਕੁਛ ਹੈਗੇ ਆ ਜਿਨ੍ਹਾਂ ਨੇ ਕਬੱਡੀ ਚੋਂ ਬਹੁਤ ਕੁਛ ਬਣਾਇਆ ਪਰ ਮੈਜੋਰਟੀ ਜਿਹੜੇ ਵਲੰਟੀਅਰ ਆ ਜਿਹੜੇ ਮੈਂਬਰ ਆ ਨਾ ਉਹ ਆਪਣੀਆਂ ਜੇਬਾਂ ਦੇ ਵਿੱਚੋਂ 4 ਪੈਸੇ ਖਰਚਦੇ ਆ ਬਿਜ਼ਨਸਮੈਨ ਬਿਜ਼ਨਸ ਅਦਾਰਿਆਂ ਦੇ ਕੋਲ ਜਾਂਦੇ ਆ ਬਿਜ਼ਨਸਮੈਨਾਂ ਕੋਲ ਜਾਂਦੇ ਆ ਪੈਸੇ ਮੰਗ ਕੇ ਲੈ ਕੇ ਆਉਂਦੇ ਆ ਉਹਨਾਂ ਪੈਸਿਆਂ ਦੇ ਨਾਲ ਆਪਾਂ ਕਬੱਡੀ ਟੂਰਨਾਮੈਂਟ ਕਰਾਉਂਦੇ ਆ ਕੋਈ ਵੀ ਬੰਦਾ ਆਪਣਾ ਇਕੱਲਾ ਇੱਥੇ ਖੜ ਕੇ ਨਹੀਂ ਕਹਿ ਸਕਦਾ ਵੀ ਮੈਂ ਕਲੱਬ ਰਨ ਕਰਦਾ ਮੈਂ ਕਲੱਬ ਦੇ ਵਿੱਚੋਂ ਜਿਹੜੇ ਆ ਉਹ ਪੈਸੇ ਜਿਹੜੇ ਆ ਪੇ ਕਰਦਾ ਹਾਂ ਕੁਛ ਹਾਲਾਤ ਇੱਦਾਂ ਦੇ ਆ ਬਣੇ 3-4 ਸਾਲ ਕਿ ਇੱਧਰ ਦੋ ਜਿਹੜੀਆਂ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਅੰਟੈਰੀਓ ਥੱਲੇ ਟੀਮਾਂ ਸੀਆਂ ਇਹ ਟੀਮਾਂ ਜਿਹੜੀਆਂ ਆ ਕਿਉਂਕਿ ਬਿਜ਼ਨਸ ਅਦਾਰਿਆਂ ਕੋਲ ਜਾਈਏ ਕਿੱਦਾਂ ਉਹ ਕਹਿੰਦੇ ਸੀ ਵੀ ਤੁਸੀਂ ਤਾਂ ਕਾਤਲਾਂ ਦੀ ਫੈਡਰੇਸ਼ਨ ਸੋ ਹਾਂ ਇਹ ਟੂਰਨਾਮੈਂਟ ਜਿਹੜੇ 2 ਸਾਲ ਕਰਾਏ ਆ ਇਹ ਆਪਣੀਆਂ ਜੇਬਾਂ ਦੇ ਵਿੱਚੋਂ ਜਿਹੜੇ ਆ ਉਹ ਕਰਵਾਏ ਗਏ ਆ ਔਰ ਸਿਰਫ ਕਿਉਂ ਕਰਾਏ ਗਏ ਉਹ ਕਿ ਇਸ ਦਿਨ ਦੀ ਉਡੀਕ ਦੇ ਲਈ ਜਿਹੜਾ ਅੱਜ ਦਿਨ ਆ ਨਾ ਇਸ ਦਿਨ ਦੀ ਉਡੀਕ ਦੇ ਲਈ ਇਹ ਸਾਰਾ ਕੁਛ ਜਿਹੜਾ ਆ ਜਿਉਂਦਾ ਰੱਖਿਆ ਸੀ ਕਿਉਂਕਿ ਜੇ ਘਰ ਬੈਠ ਜਾਂਦੇ ਚੁੱਪ ਕਰ ਜਾਂਦੇ ਫਿਰ ਤੇ ਆਪ ਹੀ ਦੋਸ਼ੀ ਬਣ ਗਏ ਸੀਗੇ ਫਿਰ ਤਾਂ ਆਪੇ ਦਾਗੀ ਹੋ ਗਏ ਸੀਗੇ ਸੋ ਇਸ ਕਰਕੇ ਤਾਂ ਸਾਰੀਆਂ ਚੀਜ਼ਾਂ ਨੂੰ ਜਿਉਂਦੇ ਰੱਖਿਆ ਅੱਜ ਦੇ ਦਿਨ ਵਾਸਤੇ ਕਿ ਇੱਕ ਨਾ ਇੱਕ ਦਿਨ ਤਾਂ ਦਿਨ ਆਊਗਾ ਨਾ ਜਿੱਦਣ ਵੀ ਸੱਚ ਜਿਹੜਾ ਆ ਬਾਹਰ ਆਊਗਾ
ਸਾਹਮਣੇ ਭਾ ਇੱਕ ਗੱਲ ਤੁਸੀਂ ਵਿੱਚ ਬੋਲੀ ਸੀ ਕਿ ਕਤਲ ਕਰਨ ਵਾਲਾ ਤੇ ਕਤਲ ਵਾਲਾ ਬੰਦੇ ਨੂੰ ਕਦੇ ਚੈਨ ਨਹੀਂ ਆਉਂਦੀ ਰਾਤਾਂ ਦੀਆਂ ਨੀਂਦਾਂ ਹਰਾਮ ਹੋ ਜਾਂਦੀਆਂ ਆ ਕਿ ਮੈਂ ਕਤਲ ਕੀਤਾ ਸੀ ਯਾਰ ਇਹ ਕਹਿਣਾ ਸੌਖਾ ਆ ਮੰਗੇ ਭਰਾ ਭੁਗਤਣੀਆਂ ਬਹੁਤ ਔਖੀਆਂ ਆ ਬਹੁਤ ਔਖੀਆਂ ਕਦੀ ਵੀ ਤੁਸੀਂ ਦੇਖ ਲਓ ਕਿ ਕਦੀ ਕਿਸੇ ਨੇ ਕਤਲ ਕੀਤਾ ਹੋਵੇ ਉਹ ਬੰਦਾ ਸੁੱਖ ਦੀ ਨੀਂਦ ਕਦੇ ਨਹੀਂ ਸੌਂ ਸਕਦਾ ਤੇ ਸੁਰਜੀਤ ਪਾਤਰ ਸਾਹਿਬ ਦੀਆਂ ਚੰਦ ਲਾਈਨਾਂ ਤੋਂ ਪਹਿਲਾਂ ਸੋਨੇ ਦੀ ਪ੍ਰਾਈਸ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਫਿਰ ਚੱਲਦੇ ਹਾਂ ਪਾਤਰ ਸਾਹਿਬ ਦੇ ਕੋਲ ਔਰ ਇਸ ਵੀਕਐਂਡ ਤੇ ਅਗਰ ਤੁਸੀਂ ਸੋਨੇ ਦੀ ਖਰੀਦਦਾਰੀ ਕਰਨੀ ਤਾਂ ਸੋਨਾ ਪਤਾ ਨਹੀਂ ਜੀ ਸਮਾਨ ਨੂੰ ਸੁਵੇਗਾ ਲੱਗਦਾ ਮੈਨੂੰ 3100 ਕੈਨੇਡੀਅਨ ਅਗਰ ਤੁਹਾਡੇ ਕੋਲ US ਡਾਲਰ ਹੈ ਤਾਂ ਤੁਸੀਂ ਪੇ ਕਰਨੇ ਆ ਜੀ 2250 ਗੋਲਡ ਦੀ ਬਾਰ ਖਰੀਦਣ ਦੇ ਲਈ ਜਾਂ ਫਿਰ ਆਪਣੇ ਮਨਪਸੰਦ ਦਾ ਕੜਾ ਤੁਸੀਂ ਬਣਾਓਗੇ ਇਸ ਵੀਕਐਂਡ ਦੇ ਤਾਂ ਉਹ ਬਣਨਾ ਹੈਗਾ ਜੀ 3000 ਕੈਨੇਡੀਅਨ ਡਾਲਰ ਦਾ 30 ਗ੍ਰਾਮ ਦਾ ਕੜਾ ਹੋਵੇਗਾ 24 ਕੈਰਟ ਦਾ ਹੋਵੇਗਾ ਤੇ ਗੱਲਬਾਤ ਤੁਸੀਂ ਕਿਹਨਾਂ ਨਾਲ ਕਰਨੀ ਆ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲਿਆਂ ਦੇ ਨਾਲ 905-671-9934 ਇਹਨਾਂ ਦਾ ਨੰਬਰ ਆ ਤੇ ਸੁਰਜੀਤ ਪਾਤਰ ਸਾਹਿਬ ਦੀਆਂ ਚੰਦ ਕੁ ਲਾਈਨਾਂ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਈ 905-790 9399 ਆਪਣਾ ਨੰਬਰ ਆ। ਸਕਦੇ ਜੀ ਪਾਤਰਾ ਜੀ, ਕਿਆ ਖੂਬਸੂਰਤ ਗੀਤ ਮੰਗੇ ਭਾ ਲਿਖਿਆ ਔਰ ਕਿਆ ਸ਼ਬਦ ਪਰੋਏ ਹੋਏ ਆ। ਵੈਸੇ ਤਾਂ ਜੇ ਕਿਸੇ ਭੈਣ ਭਰਾ ਨੇ ਅਜੇ ਤੱਕ ਇਹ ਗੀਤ ਨਹੀਂ ਸੁਣਿਆ, ਪੂਰਾ ਗੀਤ ਜ਼ਰੂਰ ਸੁਣਿਓ। ਅਦਾਲਤਾਂ ਬਾਰੇ, ਪੰਜਾਬ ਦੇ ਹਾਲਾਤਾਂ ਬਾਰੇ, ਆਪਣੇ ਹਾਲਾਤਾਂ ਬਾਰੇ ਕੀ ਕੁਛ ਜਿਹੜਾ ਪਾਤਰ ਸਾਹਿਬ ਕਹਿ ਗਏ ਆ ਇਸ ਗੀਤ ਦੇ ਜ਼ਰੀਏ, ਬਾ ਕਮਾਲ ਤੇ ਨਾਲ ਦੀ ਨਾਲ ਨੰਬਰ ਤੁਹਾਡੇ ਨਾਲ ਸਾਂਝਾ ਕਰਦੀ ਹੈ ਜੀ। ਕੁਇਕ ਟਾਇਰ ਰਿਪੇਅਰ ਸੈਂਟਰ ਤੋਂ ਸੁੱਖਾ ਤੇ ਸੁਰਜੀਤ ਦਾ, ਤੁਸੀਂ ਆਪਣੇ ਟਰੱਕ ਟ੍ਰੇਲਰ ਦੇ ਟਾਇਰਾਂ ਦਾ ਕੋਈ ਵੀ ਕੰਮ ਕਰਾਉਣਾ, ਨਵੇਂ ਪਾਉਣੇ ਜਾਂ ਪੁਰਾਣਿਆਂ ਦੀ ਰਿਪੇਅਰ ਕਰਾਉਣੀ ਆ, ਤੇ ਰੰਧਾਵਾ ਬ੍ਰਦਰਸ ਯਾਨੀ ਕਿ ਭਤੀਜ ਸੁੱਖਾ ਜਾਂ ਸੁਰਜੀਤ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। 647-707-6087 ਕਬੱਡੀਆਂ ਦੀ ਜਿੰਦ ਜਾਣ ਸੁੱਖੇ ਰੰਧਾਵੇ ਦਾ ਨੰਬਰ ਆ, ਤੇ ਨਾਲ ਦੀ ਨਾਲ ਹੀ ਛੋਟੇ ਵੀਰੇ ਸੁਰਜੀਤ ਦਾ ਨੰਬਰ ਆ 647-970-10-11। ਇਨ੍ਹਾਂ ਦੋ ਨੰਬਰਾਂ ਤੇ ਤੁਸੀਂ ਗੱਲਬਾਤ ਕਰ ਲੈਣੀ ਆ ਕੁਇਕ ਟਾਇਰ ਰਿਪੇਅਰ ਸੈਂਟਰ ਤੋਂ ਰੰਧਾਵਾ ਬ੍ਰਦਰਸ ਦੇ ਨਾਲ। ਕਾਰ, ਹੋਟਲ, ਮੋਟਲ, ਕਿਤੇ ਪੇਂਟ ਦੀਆਂ ਸੇਵਾਵਾਂ ਦੀ ਜ਼ਰੂਰਤ ਆ, ਤੇ ਗੋਰੇ ਧਨੋਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। ਧਨੋਆ ਸਾਹਿਬ ਦਾ ਨੰਬਰ 416-230-4000 ਆ। ਇਨ੍ਹਾਂ ਨੰਬਰਾਂ ਤੇ ਤੁਸੀਂ ਇਕ ਦਿਨ ਦੇ ਲਈ ਘਰ ਇਨ੍ਹਾਂ ਨੂੰ ਦੇ ਦੇਣਾ, ਸ਼ਾਮ ਨੂੰ ਤੁਹਾਡਾ ਘਰ ਜਿਹੜਾ ਬਿਲਕੁਲ ਨਵਾਂ ਨਕੋਰ ਬਣਾ ਕੇ ਤੁਹਾਨੂੰ ਇਨ੍ਹਾਂ ਨੇ ਦੇ ਦੇਣਾ। ਤੇ ਗੱਲਬਾਤ ਕਰਦੇ ਹਾਂ ਨੈਸ਼ਨਲ ਸਵੀਟ ਐਂਡ ਰੈਸਟੋਰੈਂਟ ਤੋਂ ਬਾਈ ਦੀਪ ਦੀ। ਤੁਸੀਂ ਬੈਠ ਕੇ ਖਾਣਾ ਖਾਣਾ, ਟੇਕ ਆਊਟ ਕਰਾਉਣਾ ਜਾਂ ਆਉਣ ਵਾਲੇ ਦਿਨਾਂ ਦੇ ਵਿਚ ਬੈਜੀ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਅੰਮ੍ਰਿਤਸਰੀ ਕੁਲਚੇ ਦਾ ਟੇਸਟ ਦੇਖਣਾ, ਤੇ ਜਾਂ ਫਿਰ ਗਰਮਾ ਗਰਮ ਜਲੇਬੀਆਂ, ਦੇਸੀ ਘਿਓ ਵਾਲੀਆਂ ਖਾਣੀਆਂ, ਤੇ ਗੱਲਬਾਤ ਤੁਸੀਂ ਕਰਨੀ ਆ 905-792-0059। ਇਹ ਨੰਬਰ ਆ ਨੈਸ਼ਨਲ ਸਵੀਟ ਐਂਡ ਰੈਸਟੋਰੈਂਟ ਤੋਂ ਬਾਈ ਦੀਪ ਦਾ। ਇੰਡੀਆ ਨੂੰ ਪੈਸੇ ਭੇਜਣੇ ਆ ਜਾਂ ਤੁਸੀਂ ਇੰਡੀਆ ਤੋਂ ਪੈਸੇ ਮੰਗਵਾਉਣੇ ਆ, ਆਪਣੇ ਡਾਲਰ ਦਾ ਚੰਗਾ ਰੇਟ ਲੈਣਾ, ਤੇ ਤੁਹਾਨੂੰ ਗੱਲਬਾਤ ਕਰਨੀ ਪੈਣੀ ਜਸਵੀਰ ਸਿੰਘ ਢਿੱਲੋ ਜੀ ਦੇ ਨਾਲ। ਤੇ ਜਸਵੀਰ ਢਿੱਲੋ ਹੋਣਾ ਦਾ ਨੰਬਰ 416-999-7022 ਤੇ ਤੁਸੀਂ ਇਨ੍ਹਾਂ ਦੇ ਨਾਲ ਗੱਲਬਾਤ ਕਰ ਲੈਣੀ ਆ। ਤੇ ਅਗਲਾ ਨੰਬਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਉਹ ਹੈਗਾ ਜੀ ਹੇਅਰ ਕਟਿੰਗ ਤੋਂ ਬਾਈ ਮਲਕੀਤ ਤੇ ਸੰਦੀਪ ਦਾ। ਤੁਸੀਂ ਹੇਅਰ ਕਟਿੰਗ ਦਾ ਕੋਈ ਵੀ ਕੰਮ ਕਰਾਉਣਾ ਜਾਂ ਫਿਰ ਤੁਸੀਂ ਫੇਸ਼ੀਅਲ ਵਗੈਰਾ ਦਾ ਕੋਈ ਕੰਮ ਕਰਾਉਣਾ ਤਾਂ ਬੜਾ ਸਪੈਸ਼ਲ ਲੱਗਾ ਹੋਇਆ ਇਸ ਵੀਕਐਂਡ ਤੇ, ਗੱਲਬਾਤ ਤੁਸੀਂ ਕਰ ਲੈਣੀ ਆ ਬਾਈ ਮਲਕੀਤ ਜਾਂ ਸੰਦੀਪ ਦੇ ਨਾਲ ਗੱਲਬਾਤ ਦੇ ਲਈ। ਨੰਬਰ ਹੈ ਜੀ 647-782-4417 ਤੇ ਤੁਸੀਂ ਗੱਲਬਾਤ, ਅਗਰ ਅਪਾਇੰਟਮੈਂਟ ਸੈੱਟ ਕਰਨੀ ਤਾਂ ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ ਆ। IPTV ਤੁਸੀਂ ਪਹਿਲਾਂ ਖਰੀਦਿਆ ਕਿਤੋਂ, ਅਗਰ ਪ੍ਰੋਪਰ ਕੰਮ ਨਹੀਂ ਕਰਦਾ ਜਾਂ ਫਿਰ ਤੁਸੀਂ 4K ਸਟਿੱਕ ਖਰੀਦਣਾ ਚਾਹੁੰਦਾ, ਕੋਈ ਤਾਰਾਂ ਦਾ ਝੰਝਟ ਨਹੀਂ, ਇੱਕ ਛੋਟੀ ਜਿਹੀ ਸਟਿੱਕ ਤੁਹਾਡੇ ਲਈ ਭੇਜ ਦਾਂਗੇ, ਟੀਵੀ ਦੇ ਪਿੱਛੇ ਲਗਾ ਦਿਓ ਤੇ ਹਰ ਇੱਕ ਚੈਨਲ ਦਾ ਆਨੰਦ ਤੁਸੀਂ HD ਕੁਆਲਿਟੀ ਦੇ ਵਿੱਚ 4K ਕੁਆਲਿਟੀ ਦੇ ਵਿੱਚ ਮਾਣ ਸਕਦੇ ਆ। ਅਗਰ ਕਿਤੇ ਪੂਰੀ ਦੁਨੀਆ ਦੇ ਵਿੱਚ ਵਰਲਡਵਾਈਡ ਵੀ ਤੁਸੀਂ ਇਹ ਸਟਿੱਕ ਮੰਗਾਉਣੀ ਆ ਤਾਂ ਵੀ ਤੁਸੀਂ ਗੱਲਬਾਤ ਕਰ ਸਕਦੇ ਆ 416-999-70-22 ਤਾਂ ਮੇਰਾ ਨੰਬਰ ਕਿਤੇ ਬਿਜ਼ੀ ਵੀ ਮਿਲੇ ਤਾਂ ਦੂਜਾ ਨੰਬਰ ਤੁਸੀਂ ਮੰਗੇ ਜਸਵਾਲ ਦੇ ਨੰਬਰ ਤੇ ਵੀ ਗੱਲਬਾਤ ਕਰ ਲੈਣੀ 647-205-1299 ਆ ਮੰਗੇ ਜਸਵਾਲ ਦਾ ਨੰਬਰ। ਤੇ ਮੰਗੇ ਭਾ ਹੁਣ ਥੋੜੀ ਜਿਹੀ ਗੱਲਬਾਤ ਜਿਹੜੀ ਆਪਾਂ ਕਿਉਂ ਨਾ ਕਰੀਏ ਇੰਡੀਆ ਦੀ ਵੋਟਾਂ ਦੀ ਲੈ ਕੇ।
ਬਿਲਕੁਲ ਜੀ, ਜਿਹੜਾ ਚੋਣਾਂ ਦਾ ਮਾਹੌਲ
ਬਚਿਆ ਹੋਇਆ ਜੀ,
1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਪੰਜਾਬ ਦੇ ਵਿੱਚ, ਕਿਉਂਕਿ ਜੂਨ ਦਾ ਮਹੀਨਾ ਜਿਹੜਾ ਆ ਨਾ ਆਪਾਂ ਨੂੰ ਪਤਾ ਆ ਕਿ ਜਿਹੜਾ ਪਹਿਲਾ ਹਫ਼ਤਾ ਹੁੰਦਾ ਆ ਆਪਾਂ ਸ਼ਹੀਦੀ ਦਿਹਾੜਿਆਂ ਦੇ ਵਜੋਂ ਮਨਾਉਂਦੇ ਹਾਂ, ਕਿਉਂਕਿ ਜੂਨ ਦੇ ਵਿੱਚ 1984 ਦੇ ਵਿੱਚ ਬਹੁਤ ਕੁਛ ਜਿਹੜਾ ਸਿੱਖ ਕੌਮ ਨੇ ਆਪਣੇ ਪਿੰਡੇ ਦੇ ਉੱਪਰ ਹੰਡਾਇਆ ਆ। ਸੋ 1 ਜੂਨ ਨੂੰ ਜਿਹੜੀਆਂ ਵੋਟਾਂ ਆ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ 13 ਲੋਕ ਸਭਾ ਦੀਆਂ ਸੀਟਾਂ ਆ ਤੇ 1 ਦਿਨ ਦੇ ਵਿੱਚ ਹੀ ਵੋਟਿੰਗ ਜਿਹੜੀ ਆ ਉਹ ਕੰਪਲੀਟ ਹੋ ਜਾਂਦੀ ਆ, 2 ਤਰੀਕ ਤੋਂ ਸ਼ਹੀਦੀ ਦਿਹਾੜੇ ਜਿਹੜੇ ਸ਼ੁਰੂ ਹੋ ਜਾਣਗੇ। ਸੋ ਬਿਲਕੁਲ ਆਪਣੇ ਆਪਣੇ ਜਿਹੜੇ ਨਾਮਜ਼ਦਗੀ ਦੇ ਪੱਤਰ ਜਿਹੜੇ ਆ ਭਰ ਦਿੱਤੇ ਗਏ ਆ, ਪੇਪਰ ਕਾਗਜ਼ ਭਰ ਦਿੱਤੇ ਗਏ ਆ। ਖੰਡੂਰ ਸਾਹਿਬ ਸੀਟ ਦੇ ਉੱਪਰ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਪੇਪਰ ਜਿਹੜੇ ਆ ਉਹ ਦਾਖਲ ਕਰ ਦਿੱਤੇ ਗਏ ਆ। ਬੈਕਅਪ ਦੇ ਉੱਤੇ ਉਹਨਾਂ ਦੇ ਉੱਤੇ ਕੌਣ ਆ ਹਜੇ ਤੱਕ ਕਲੀਅਰ ਨਹੀਂ ਹੋਇਆ, ਕਿਉਂਕਿ ਬੈਕਅਪ ਦੇ ਉੱਤੇ ਕਹਿੰਦੇ ਸੀਗੇ ਕਿ ਬੀਬੀ ਖਾਲੜਾ ਜੀ ਨੂੰ ਜਿਹੜਾ ਬੈਕਅਪ ਤੇ ਰੱਖੋ, ਜੇ ਕੋਈ ਵੀ ਇੰਡੀਅਨ ਸਟੇਟ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਆ, ਚੋਣ ਕਮਿਸ਼ਨ ਆਪਣੀ ਕੋਈ ਚਲਾਕੀ ਖੇਡਦਾ ਆ, ਖੇਡ ਤੇ ਵਹਿ ਸਕਦੇ ਨਹੀਂ, ਕਿਉਂਕਿ ਪਿਛਲਿਆਂ ਸਮਿਆਂ ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਆ ਹੋਰ
ਲੜਾਈ ਤਾਂ ਕਰਨਗੇ ਮੰਗੇ ਭਾਅ ਲੱਗਦਾ
ਲੜੀਆਂ ਗਈਆਂ ਆ। ਦੇਖੋ ਜੋਲ ਸਾਹਿਬ,
ਹਾਂਜੀ,
ਇੱਕ ਬੰਦੇ ਦੀ ਬੜੀ ਵਧੀਆ ਗੱਲ ਲੱਗੀ ਆ, ਉਹ ਕਹਿੰਦਾ ਵੀ ਅੱਜ ਤੱਕ ਦਾਵਾ ਹੁੰਦਾ ਆ ਕਿ ਮੋਦੀ 1 ਲੱਖ ਵੋਟ ਜਿੱਤ ਗਿਆ,
ਹਾਂਜੀ,
ਭਗਵੰਤ ਮਾਨ 1.5 ਲੱਖ ਵੋਟ ਨਾ ਗਿਆ। ਭਗਵੰਤ ਮਾਨ ਨੇ ਇੱਕ ਵਾਰੀ ਕਿਹਾ ਸੀਗਾ ਕਿ MP ਦਾ ਮੈਂ ਰਿਕਾਰਡ ਪੈਦਾ ਕੀਤਾ, ਮੈਂਬਰ ਪਾਰਲੀਮੈਂਟ ਦਾ ਸਭ ਤੋਂ ਵੱਧ ਵੋਟ ਜਿਹੜੀ ਆ ਉਹ ਮੈਂ ਲੈ ਕੇ ਪਹੁੰਚਾਂ ਦਿੱਲੀ। ਤੇ ਮੈਂ ਕਹਿੰਦਾ ਐਤਕੀ ਲੋਕਾਂ ਨੂੰ ਚਾਹੀਦਾ ਆ ਕਿ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਇੰਨੀ ਕੁ ਵੋਟ ਪਾ ਦਿਓ ਕਿ ਵੋਟਾਂ ਦੀ ਉਹਨਾਂ ਨੂੰ ਗਿਣਤੀ ਭੁੱਲ ਜਾਵੇ।
ਨੰਗੇ ਭਾਅ ਮੈਂ ਤਾਂ ਇੱਕ ਗੱਲ ਹੋਰ ਕਹਿੰਦਾ, ਮੈਂ ਕਹਿੰਦਾ ਜੀ ਬਹੁਤੇ ਨਹੀਂ ਵੀ ਵੋਟਾਂ ਪਾਉਣ ਵਾਲੇ ਜਿਨ੍ਹਾਂ ਦੇ ਨਿਆਣਿਆਂ ਨੂੰ ਇਸ ਚਿੱਟੇ ਦੀ ਦਲਦਲ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਬਾਹਰ ਕੱਢਿਆ ਸੀ ਨਾ, ਜੇ ਉਹੀ ਲੋਕ ਇੱਕ ਬਣੇ ਹੋ ਜਾਣ ਤੇ ਅੰਮ੍ਰਿਤਪਾਲ ਦੀ ਜਿੱਤ ਪੱਕੀ ਆ।
ਹਾਂਜੀ, ਨਹੀਂ ਕਿਉਂਕਿ ਉੱਥੇ ਇਸ ਵਾਰ ਲੋਕਾਂ ਨੇ ਜੋਲ ਸਾਹਿਬ ਜਿਹੜਾ ਹੰਗਾਰਾ ਦਿੱਤਾ ਨਾ, ਉਹ ਮਾਈਕ ਤੇ ਆ ਕੇ ਕਹਿ ਰਹੇ ਕਿ ਅਸੀਂ ਕੱਟੜ ਕਾਂਗਰਸੀ ਆ,
ਹਾਂਜੀ,
ਪਰ ਇਸ ਵਾਰ ਵੋਟ ਅੰਮ੍ਰਿਤਪਾਲ ਨੂੰ, ਅਸੀਂ ਕੱਟੜ ਅਕਾਲੀ ਆ ਪਰ ਇਸ ਵਾਰ ਵੋਟ ਅੰਮ੍ਰਿਤਪਾਲ ਨੂੰ। ਹਿੰਦੂ ਵੀਰਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਉਸ ਬੰਦੇ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਸ ਬੰਦੇ ਨੇ ਕਿਸੇ ਨੂੰ ਨਸ਼ੇ ਚੋਂ ਕੱਢਣ ਤੋਂ ਪਹਿਲਾਂ ਇਹ ਨਹੀਂ ਪੁੱਛਿਆ ਕਿ ਤੂੰ ਹਿੰਦੂ ਆ ਜਾਂ ਤੂੰ ਮੁਸਲਮਾਨ ਆ ਜਾਂ ਤੂੰ ਸਿੱਖ ਆ। ਕੋਈ ਵੀ ਬੰਦਾ ਨਸ਼ੇ ਦੀ ਦਲਦਲ ਦੇ ਵਿੱਚ ਧਸਿਆ ਸੀਗਾ ਉਹਨੂੰ ਬਾਹਰ ਕੱਢਣ ਦੇ ਲਈ ਉਹਨਾਂ ਨੇ ਜਿਹੜੇ ਉਪਰਾਲੇ ਕੀਤੇ ਆ, ਲੋਕਾਂ ਨੂੰ ਪਤਾ ਆ ਕਿ ਕਿੱਦਾਂ ਨੌਜਵਾਨੀ ਜਿਹੜੀ ਆ ਉਹਨਾਂ ਦੇ ਪਿੱਛੇ ਲੱਗੀ ਆ। ਜੋ ਸਾਹਿਬ ਮੈਂ ਤੁਹਾਨੂੰ ਪਹਿਲਾਂ ਦੇਵੇ 1947 ਤੋਂ ਪਹਿਲਾਂ ਨਾ ਇੰਡੀਆ ਨੂੰ ਆਜ਼ਾਦ ਕਰਾਉਣ ਦੀ ਲੜਾਈ ਸੀ,
ਹਾਂਜੀ,
ਕਿਸੇ ਨੂੰ ਇਹ ਨਹੀਂ ਸੀ ਪਤਾ ਹਿੰਦੂ ਸਿੱਖ ਕੀ ਲੜਾਈ ਕਰਨੀ ਆਪਾਂ, ਕੋਈ ਲੜਾਈ ਨਹੀਂ ਸੀ ਕਰਦਾ ਹਿੰਦੂ ਸਿੱਖ ਦੀ ਕੋਈ। ਇਹ ਤਾਂ ਇਹਨਾਂ ਨੇ 1947 ਤੋਂ ਬਾਅਦ ਚ ਦੇਖਿਆ ਬਈ ਜੇ ਰਾਜ ਕਰਨਾ ਆ ਤੇ ਇਹ ਧਰਮ ਦੀ ਰਾਜਨੀਤੀ ਜਿਹੜੀ ਆ ਆਪਾਂ ਨੂੰ ਕਰਨੀ ਪੈਣੀ ਆ, ਸਿਆਸਤ ਖੇਡਣੀ ਪੈਣੀ ਆ, ਇਸ ਕਰਕੇ ਜਿਹੜਾ ਧਰਮ ਦੀ ਸਿਆਸਤ ਖੇਡ ਕੇ ਹੀ ਜਿਹੜਾ ਦੇਸ਼ ਦਾ ਭੱਠਾ ਜਿਹੜਾ ਆ ਇਹਨਾਂ ਨੇ ਬਿਠਾ ਲਿਆ। ਕਿਉਂਕਿ ਪਹਿਲਾਂ ਹੁਣ ਤੁਸੀਂ ਦੇਖੋ ਮੇਰੇ ਘਰ ਦੇ ਬਿਲਕੁਲ ਸਾਹਮਣੇ ਘਰ ਜਿਹੜਾ ਆ ਉਹ ਪੰਡਤਾਂ ਦਾ ਆ, ਹਿੰਦੂਆਂ ਦਾ, ਰਾਈਟ, ਤੇ ਜਿਹਦੀ ਮੁੰਡੇ ਦੀ ਇਟਲੀ ਦੇ ਵਿੱਚ ਡੈਥ ਹੋਈ ਆ ਨਾ,
ਹਾਂਜੀ ਹਾਂਜੀ,
ਬਿਲਕੁਲ ਆਹਮਣੇ ਸਾਹਮਣੇ ਸਾਡੇ ਦਰਵਾਜ਼ੇ ਆ। ਹੁਣ ਉਹਦੀ ਕਦੀ ਅਸੀਂ ਸੋਚਿਆ ਕਦੀ ਇੱਦਾਂ ਸੋਚਿਆ ਹੀ ਨਹੀਂ ਸੀ ਬਈ ਅਸੀਂ ਮੰਦਰ ਚੱਲੇ ਹਾਂ ਉਹ ਗੁਰਦੁਆਰੇ ਆ ਰਹੇ ਆ ਜਾਂ ਕੋਈ ਗੱਲ ਬਾਰੇ, ਹੁਣ ਉਹਦੀ ਸੁੱਖ ਸ਼ਾਂਤੀ ਦੇ ਲਈ ਸਾਡੇ ਬਾਬਾ ਜਖਰੀ ਦੀ ਜਗ੍ਹਾ ਦੇ ਉੱਤੇ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਆ ਉਹ ਕਰਵਾਏ ਜਾ ਰਹੇ ਆ ਉਹਨਾਂ ਦੇ ਮੰਮੀ ਡੈਡੀ ਉਹਨਾਂ ਦੇ ਮਾਤਾ ਪਿਤਾ ਵੱਲੋਂ, ਰਾਈਟ? ਹੁਣ ਤੁਸੀਂ ਦੇਖੋ ਕਿ ਕੋਈ ਹੈਗਾ ਬਈ ਨਹੀਂ ਉਹ ਤਾਂ ਹਿੰਦੂ ਆ ਉਹ ਨੀ ਪਾਠ ਕਾਹਦੇ ਕਰਾ ਰਿਹਾ, ਇੱਦਾਂ ਦੀ ਗੱਲ ਹੀ ਨਹੀਂ ਸੀ ਹੈਗੀ ਕੋਈ ਵੀ
ਲੋਕਾਂ ਨੇ
ਹਿੰਦੂ ਪਰਿਵਾਰ ਦੇ ਵਿੱਚ ਇੱਕ ਮੁੰਡੇ ਨੂੰ ਸਰਦਾਰ ਬਣਾਇਆ ਜਾਂਦਾ ਸੀ ਪੰਜਾਬ ਦੇ ਵਿੱਚ, ਔਰ ਪਰ ਇਹਨਾਂ ਗੰਦੇ ਸਿਆਸਤਦਾਨਾਂ ਨੇ ਨਾ ਲੁਧਿਆਣੇ ਤੋਂ ਇੱਕ ਜੈਂਟਲਮੈਨ ਸੀਗਾ ਉਹਦੀ ਮੈਨੂੰ ਬੜੀ ਵਧੀਆ ਗੱਲ ਲੱਗੀ, ਉਹ ਕਹਿੰਦਾ ਵੀ ਇਹਨਾਂ ਨੂੰ ਬਜਾਏ ਹੈ ਨਾ ਵਰਤਪਾਲ ਦਾ ਵਿਰੋਧ ਕਰਨ ਦੇ, ਕੁਛ ਜਿਹੜੇ ਹਿੰਦੂ ਵੀਰ ਕਰਦੇ ਆ ਨਾ ਉਹਨਾਂ ਨੂੰ ਉਹਦੇ ਵਰਗਾ ਯੋਧਾ ਆਪਣੀ ਕੌਮ ਦੇ ਵਿੱਚ ਵੀ ਪੈਦਾ ਕਰਨਾ ਚਾਹੀਦਾ ਆ, ਬੇ ਤੁਸੀਂ ਕਹਿੰਦਾ ਕਿਹੜਾ ਮਾੜਾ ਕੰਮ ਕੀਤਾ ਉਹਨੇ।
ਬਿਲਕੁਲ, ਮਗਰ ਤਾਂ ਗੱਲ ਤਾਂ ਪਤਾ ਕੀ ਹੈ ਜਿਹੜੇ ਨਾ ਫਿਰ ਉਹ ਜਿੱਦਾਂ ਆਪਾਂ ਹੁਣ ਟੋਰਾਂਟੋ ਦੀ ਗੱਲ ਕੀਤੀ ਸੀ, ਇਹ ਚੰਦੜ ਚੌੜ ਹਰ ਜਗ੍ਹਾ ਦੋ ਚਾਰ ਬੈਠੇ ਆ, ਪਰ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਮੈਨੂੰ ਕੋਈ ਭੈਣ ਭਰਾ ਹੱਥ ਖੜਾ ਕਰਕੇ ਦੱਸ ਦਿਓ ਕਾਲ ਕਰਕੇ ਕਿ ਕਿੰਨੇ ਲੋਕਾਂ ਨੇ ਇੱਦਾਂ ਹੱਥ ਖੜਾ ਕੀਤਾ ਅੱਜ ਤੱਕ। ਤੁਸੀਂ ਪਿੰਡਾਂ ਦੇ ਵਿੱਚ ਛਿੱਤਰ ਖਾਂਦੇ ਆ ਵੋਟਾਂ ਮੰਗਣ ਜਾਂਦੇ ਆ, ਪਿੰਡਾਂ ਵਾਲਿਆਂ ਨੇ ਲਿਖ ਕੇ ਲਾਇਆ ਕਿ ਸਾਡੇ ਪਿੰਡ ਚ ਕੋਈ ਆਮ ਆਦਮੀ ਦਾ ਕੋਈ ਵੀ ਵਰਕਰ ਬੜਿਆ ਜਾਂ ਕੋਈ ਬੜਿਆ ਤੇ ਅਸੀਂ ਡੰਡਾ ਫੇਰਨਾ, ਤੁਸੀਂ ਫਿਰ ਵੀ ਬਸ਼ਰਮਾ ਵਾਂਗੂ
ਬੀਜੇਪੀ ਦੇ ਝਾੜੂ ਵਾਲਿਆਂ ਦਾ ਬਹੁਤ ਬੁਰਾ ਹਾਲ,
ਬਹੁਤ ਬੁਰਾ ਹਾਲ ਹੈ। ਫਿਰ ਤੁਸੀਂ ਇਹ ਦੇਖੋ ਕਿ ਇਸੇ ਤਰ੍ਹਾਂ ਮੈਂ ਕਹਿੰਦਾ ਕਿ ਹੁਣ ਤੁਸੀਂ ਕੱਲ ਇੱਕ ਮੈਂ ਇੱਕ ਛੋਟਾ ਜਿਹਾ ਕਲਿੱਪ ਦੇਖਿਆ, ਕਮਲਜੀਤ ਅਨਮੋਲ ਇੱਕ ਪਿੰਡ ਦੇ ਵਿੱਚ ਜਾਂਦਾ, ਕਰਮਜੀਤ ਅਨਮੋਲ ਮਾਫੀ ਚਾਹੁੰਦਾ ਉਹਨਾਂ ਦਾ ਪੂਰਾ ਨਾਂ, ਪੰਜਾਬੀ ਫਿਲਮਾਂ ਚ ਤੁਹਾਡੇ ਬੜੀਆਂ ਢਿੱਡੀ ਪੀੜਾਂ ਪਾਉਂਦੇ ਆ ਉਹ। ਚਲੋ ਕਹਿੰਦੇ ਜੀ ਮੈਨੂੰ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਲੋਕਾਂ ਦੀ ਸੇਵਾ ਕਰੋ। ਅੱਜ ਤੱਕ ਜਿੰਨੇ ਕੁ ਐਮ ਪੀ ਬਣੇ ਆ ਪੰਜਾਬ ਦੇ ਵਿੱਚ, ਜੋ ਕੁਛ ਵੀ ਆ ਪੋਲੀਟੀਸ਼ੀਅਨ ਜਿੰਨੇ ਕਿਧਰ ਆਏ, ਕਿੰਨੇ ਕੁ ਸੇਵਾ ਕਰਨ ਵਾਲੇ ਅੱਜ ਤੱਕ ਆਏ ਆ? ਇੱਕ ਦਾ ਕੋਈ ਸਿੱਧਾ ਹੱਥ ਖੜਾ ਕਰਕੇ ਦੱਸ ਦੋ ਵੀ ਫਲਾਨੇ ਬੰਦੇ ਨੇ ਸੇਵਾ ਕੀਤੀ ਸੀ, ਪਰ ਦੂਜੇ ਬੰਨੇ ਜਦੋਂ ਇੱਕ ਕੁਐਸਚਨ ਕੀਤਾ ਜਾਂਦਾ ਉਹਨਾਂ ਨੂੰ, ਮੰਗੇ ਭਾਅ ਜੀ ਇਹਦੇ ਕੁਐਸਚਨ ਕੀ ਕੀਤਾ ਜਾਂਦਾ ਕਿ ਬਈ ਅਨਮੋਲ ਸਾਹਿਬ ਸਾਨੂੰ ਵੀ ਪਤਾ ਲੱਗਾ ਕਿ ਤੁਹਾਡੇ ਕੋਲ ਕੈਨੇਡਾ ਦੀ ਪੀ ਆਰ ਆ, ਯਾਰ ਤੁਸੀਂ ਇੱਦਾਂ ਵੀ ਕਹਿ ਸਕਦੇ ਸੀ ਬਿਲਕੁਲ ਭਾਜੀ ਮੇਰੇ ਕੋਲ ਪੀ ਆਰ ਹੈਗੀ ਆ ਪਰ ਮੇਰੀਆਂ ਜੜ੍ਹਾਂ ਤਾਂ ਪੰਜਾਬ ਦੇ ਨਾਲ ਜੁੜੀਆਂ, ਮੈਂ ਤਾਂ ਰਹਿੰਦਾ ਹੀ ਇੱਥੇ ਆ, ਠੀਕ ਆ ਮੇਰੇ ਬੱਚੇ ਜਾਂ ਕੋਈ ਵੀ ਉੱਧਰ ਮੈਨੂੰ ਪੀ ਆਰ ਮਿਲੀ ਹੋਈ ਆ। ਉਹ ਮੁਰੇ ਕੁਐਸਚਨ ਕੀ ਕੀਤਾ, ਕਹਿੰਦਾ ਮੈਂ ਤੇ ਚਾਹੇ ਰੱਬ ਤੇ ਵੀ ਰਵਾਂ ਚੰਦ ਤੇ ਰਹਾਂ ਤੇ ਚਾਹੇ ਮੈਂ ਥੱਲੇ ਰਹਾਂ, ਤੁਹਾਨੂੰ ਤੁਹਾਡੇ ਕੰਮਾਂ ਨਾਲ ਮਤਲਬ ਆ ਕਿ ਤੁਹਾਨੂੰ ਮੇਰੀ ਪੀ ਆਰ ਦੇ ਨਾਲ ਮਤਲਬ ਆ? ਯਾਰ ਇਹ ਕਿਹੜਾ ਆਂਸਰ ਆ?
ਇੱਥੋਂ ਪਤਾ ਲੱਗਦਾ ਹੈ ਨਾ ਬਈ ਜਿਹੜੀ ਤੁਸੀਂ ਸੇਵਾ ਕਰਨ ਆਏ ਆ
ਉਹ ਪਹਿਲਾਂ ਹੀ ਬੋਲਦੀ
ਆ। ਤੁਸੀਂ ਇਹ ਦੇਖੋ ਜਗਦੇਵ ਸਿੰਘ ਖੁੰਡੀਆ ਦੇ ਬੇਟੇ ਨੂੰ ਲੰਬੀ ਤੋਂ ਲੋਕਾਂ ਨੇ ਇੰਨੀਆਂ ਵੋਟਾਂ ਪਾਈਆਂ ਕਿ ਜਿਹੜਾ ਸਿਆਸਤ ਦਾ ਬੋਰਡ ਸਾ ਨਾ ਬੋਰਡ ਪ੍ਰਕਾਸ਼ ਸਿੰਘ ਬਾਦਲ,
ਹਾਂਜੀ
ਉਹਨੂੰ ਟੈਟੇਰੀ ਕਰ ਦਿੱਤਾ, ਉੱਥੇ ਖੁੜੀਏ ਨੂੰ ਜਿਤਾ ਦਿੱਤਾ,
ਖੁੜੀਏ ਨੂੰ ਜਿਤਾ ਦਿੱਤਾ।
ਪਰ ਖੁੜੀਆ ਸਾਹਿਬ ਕੀ ਕਰ ਰਹੇ ਆ? ਆਪਣੇ ਲੋਕਾਂ ਨੂੰ ਛੱਡ ਕੇ ਤੇ ਹੁਣ ਲੋਕ ਸਭਾ ਦੀ ਸੀਟ ਲੜ ਰਹੇ ਆ। ਪਰ ਉਹ ਭਲਿਓ ਲੋਕੋ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਤੁਸੀਂ ਕਿਹਾ ਕਿ ਬਾਦਲ ਨੇ ਤੁਹਾਨੂੰ 70 ਸਾਲ ਕੁੱਟਿਆ ਲੁੱਟਿਆ ਵੱਢਿਆ, ਉਹ ਤੁਸੀਂ ਉਹਨਾਂ ਦੀ 2 ਸਾਲ ਚ ਸੇਵਾ ਕਰ ਦਿੱਤੀ,
2 ਸਾਲ ਦੀ ਸੇਵਾ ਪੂਰੀ ਹੋ ਗਈ,
ਤੁਸੀਂ 2 ਸਾਲ ਚ ਹੀ ਭਰ ਦਿੱਤੇ। ਪਰ ਬੜੀ ਨਮੋਸ਼ੀ ਹੁੰਦੀ ਆ, ਔਰ ਫਿਰ ਉਹਨਾਂ ਦੇ ਵਿੱਚ ਵੀ ਮੈਂ ਤਾਂ ਉਹਨਾਂ ਦੇ ਬੇਟੇ ਦਾ ਹੰਕਾਰ ਦੇਖ ਕੇ ਹੈਰਾਨ ਰਹਿ ਗਿਆ। ਖੁੜੀਆ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਆ, ਇਸ ਕਰਕੇ ਕਿਉਂਕਿ ਜੇ ਮੈਂ ਕਹਿੰਦਾ ਬਈ ਵੋਟ ਕਿਸੇ ਨੇ ਪਾਉਣੀ ਨਹੀਂ ਸੀ ਜੇ ਖੁੜੀਆ ਸਾਹਿਬ ਦੀ ਉਹਨਾਂ ਦੇ ਫਾਦਰ ਸਾਹਿਬ ਦੀ ਕੁਰਬਾਨੀ ਨਾ ਆਉਂਦੀ, ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਕਹੋ ਬਈ ਬਾਦਲ ਉਹਨਾਂ ਵੱਲੋਂ ਖੁਰਦ ਬੁਰਦ ਜਿਹੜਾ ਕਰ ਦਿੱਤਾ ਗਿਆ ਸੀਗਾ। ਸੋਚਣ ਵਾਲੀ ਗੱਲ ਆ ਕਿ 2 ਸਾਲਾਂ ਦੇ ਵਿੱਚ ਹੀ ਤੁਸੀਂ ਆਪਣੇ ਲੋਕਾਂ ਦੇ ਵਿੱਚ, ਮੈਂ ਇੱਕ ਗੱਲ ਕਹਿੰਦਾ ਜੋ ਸਾਹਿਬ ਪੰਜਾਬ ਦੇ ਵਿੱਚ ਬੀਜੇਪੀ ਦਾ ਬਹੁਤ ਬੁਰਾ ਹਾਲ ਕੀਤਾ ਹੈ, ਜਿੱਥੇ ਵੀ ਜਾਂਦੇ ਆ ਬੀਜੇਪੀ ਵਾਲੇ ਉਹਨਾਂ ਨੂੰ ਜਿਹੜੀਆਂ ਆ ਉਹ ਛਾਲਾਂ ਚੁਕਾ ਦਿੱਤੀਆਂ ਜਾਂਦੀਆਂ। ਪਰ ਇੱਕ ਸੀਟ ਜਿਹੜੀ ਆ ਨਾ ਪੰਜਾਬ ਦੇ ਵਿੱਚ ਬੀਜੇਪੀ ਦੀ ਝੋਲੀ 'ਚ ਪੈ ਜਾਣੀ ਹੈ ਮੈਨੂੰ ਲੱਗਦਾ, ਉਹ ਹੈਗੀ ਹੁਸ਼ਿਆਰਪੁਰ ਤੋਂ ਸੀ,
ਹੁਸ਼ਿਆਰਪੁਰ ਤੋਂ,
ਹਾਂ, ਕਿਉਂਕਿ ਪਹਿਲਾਂ ਵੀ ਜਿਹੜੀ ਇੱਕ ਸਨੀ ਦਿਓਲ ਵਾਲੀ ਸੀਟ ਜਿਹੜੀ ਆ ਉਹ ਪਤਾ ਨਹੀਂ ਲੋਕਾਂ ਨੇ ਕਰੇ ਸਨੀ ਦਿਓਲ ਦਾ ਕਰਕੇ ਵੋਟਾਂ ਪਾ ਦਿੱਤੀਆਂ, ਇਹ ਦੂਜੀ ਸੀਟ ਜਿਹੜੀ ਆ ਹੁਸ਼ਿਆਰਪੁਰ ਵਾਲੀ ਜਿਹੜੀ ਸੋਮ ਪ੍ਰਕਾਸ਼ ਉਹਨਾਂ ਦੇ ਹਿੱਸੇ ਆਈ ਸੀ, ਉਹ ਪਤਾ ਉੱਥੇ ਬੀਜੇਪੀ ਦਾ ਮੈਟਰ ਨਹੀਂ ਹੈਗਾ, ਉੱਥੇ ਕੰਮ ਦਾ ਮੈਟਰ ਆ, ਉਹ ਵੋਟਾਂ ਤਾਂ ਪੈਣੀਆਂ ਕਿਉਂਕਿ ਉਹਨਾਂ ਨੇ ਕਦੀ ਕਿਸਾਨ ਵਿਰੋਧ ਤਾਂ ਨਹੀਂ ਕੀਤੀ, ਉਹਨਾਂ ਨੇ ਕਦੀ ਵੀ ਜਿਹੜੇ ਉਹ ਮੈਂ ਤਾਂ ਕਹਿੰਦਾ ਵੀ ਸਾਡੇ ਜਿਹੜੇ ਐਮ ਐਲ ਏ ਆ ਨਾ ਉਹ ਧਾਲੀਵਾਲ ਸਾਹਿਬ ਆ ਕਾਂਗਰਸ ਦੇ,
ਹਾਂਜੀ
ਫਗਵਾੜੇ ਤੋਂ, ਪਰ ਮੈਂ ਗਰੰਟੀ ਕਰਦਾ ਕਿ ਲੋਕਾਂ ਨੂੰ ਜਿਹਨਾਂ ਨੂੰ ਮਰਜ਼ੀ ਪੁੱਛ ਲਓ ਬਈ ਐਮ ਐਲ ਏ ਕੌਣ ਆ ਫਗਵਾੜੇ ਦਾ, ਉਹ ਕਹਿਣਗੇ ਮੈਡਮ ਅਨੀਤਾ ਸੋਮ ਪ੍ਰਕਾਸ਼ ਆ, ਕਿਉਂਕਿ ਉਹ ਕੰਮ ਹੀ ਇੰਨਾ ਕਰਦੇ ਆ, ਹਰ ਇੱਕ ਬੰਦੇ ਨਾਲ ਤੁਰਦੇ ਆ,
ਇੱਥੇ ਗੱਲ
ਦੁੱਖ ਸੁੱਖ ਦੇ ਵਿੱਚ ਜਾ ਕੇ ਖੜਨਾ ਖੜਦੇ ਆ, ਕਿ ਇਹ ਨਹੀਂ ਦੇਖਦੇ ਵੀ ਕੌਣ ਮੇਰੀ ਪਾਰਟੀ ਦਾ ਕੌਣ ਨਹੀਂ। ਔਰ ਫਗਵਾੜੇ ਦੇ ਵਿੱਚ ਜੋਹਲ ਸਾਹਿਬ ਇੱਕ ਕੰਮ ਇੱਦਾਂ ਦਾ ਆ ਕਿ ਦੁਪਹਿਰ ਨੂੰ ਰੋਜ਼ ਇੱਕ ਰਸੋਈ ਆ ਫਗਵਾੜੇ ਦੇ ਵਿੱਚ ਬਣਾਈ, ਉਹਨੂੰ ਸਾਂਝੀ ਰਸੋਈ ਪਤਾ ਨਹੀਂ ਕੁਛ ਨਾਂ ਦਿੱਤਾ ਆ, ਉਹ ਮੈਡਮ ਚਲਾਉਂਦੇ ਆ, ਉੱਥੇ ਮੇਰੇ ਖਿਆਲ 5 ਰੁਪਏ ਦੀ ਥਾਲੀ।
ਅੱਛਾ ਜੀ।
ਮੈਂ ਕਿਹਾ ਬਿਜਨਸ ਮੈਨ ਰੋਹਾਂ ਖਾਣ ਜਾਂਦੇ ਇੱਥੇ।
ਵਾਹ ਜੀ ਵਾਹ।
ਹਾਂਜੀ, ਨਿਰੰਤਰ ਚੱਲ ਰਹੀ ਆ ਪਿਛਲੇ 5-7 ਸਾਲਾਂ ਤੋਂ।
ਮੰਗੇ ਭਾਅ ਗੱਲ ਪਤਾ ਕੀ ਆ, ਤੁਹਾਡਾ ਇੱਕ ਚੰਗਾ ਕੰਮ ਕੀਤਾ ਹੋਇਆ ਸਾਰੀ ਉਮਰ ਬੋਲਦਾ। ਮੈਂ ਅੱਗੇ ਵੀ ਬਹੁਤ ਵਾਰੀ ਇੱਕ ਗੱਲ ਸੁਣਾਈ ਆ ਪੰਜਾਬੀ ਦੁਗਾਨਾ ਜੋੜੀ ਦੇ ਵਿੱਚ, ਜਿੱਥੇ ਮੁਹੰਮਦ ਸਦੀਕ ਰਣਜੀਤ ਕੌਰ ਦਾ ਨਾਂ ਰਹਿੰਦੀ ਦੁਨੀਆਂ ਤੱਕ ਰਹੇਗਾ, ਉੱਥੇ ਹੀ ਇੱਕ ਪਿੰਡ ਦਾ 30 ਸਾਲਾਂ ਤੋਂ ਲਗਾਤਾਰ ਸਰਪੰਚ ਬਣਨਾ ਬਹੁਤ ਵੱਡੀ ਗੱਲ ਸੀਗੀ ਜੀ। ਫਾਟਕ ਕੋਟਕਪੂਰੇ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ, ਮੈਂ ਕਿਹਦਾ ਨਾਂ ਲੈਂਦਾ ਜੀ, ਦੀਦਾਰ ਸੰਧੂ। ਕਹਿੰਦੇ ਜੀ ਕਿ ਦੀਦਾਰ ਸੰਧੂ ਮੈਨੂੰ ਬਹੁਤ ਵਾਰੀ ਮਾਨ ਸਾਹਿਬ ਇੱਕ ਗੱਲ ਦੱਸਦੇ ਹੁੰਦੇ ਸੀ, ਕਹਿੰਦੇ ਯਾਰ ਦੀਦਾਰ ਮਾਨ ਤਾਂ ਚਲੋ ਜਿੱਦਾਂ ਸੀਗੇ ਹੀ ਸੀਗੇ, ਕਹਿੰਦੇ ਦੀਦਾਰ ਗੁਰਚਰਨ ਪੋਲੀ, ਮੁਹੰਮਦ ਸਦੀਕ ਰਣਜੀਤ ਕੌਰ, ਇਹਨਾਂ ਦੇ ਨਾਲ ਆਪਣੇ ਸੰਦੀਲਾ ਸਾਹਿਬ, ਫਿਰ ਕੁਛ ਹੋਰ ਜਿਹੜੇ ਕਲਾਕਾਰ ਸੀ, ਕਹਿੰਦੇ ਯਾਰ ਜਿੰਨਾ ਚਿਰ ਰਾਤ ਨੂੰ ਸ਼ਾਮ ਨੂੰ ਅਸੀਂ ਇੱਕ ਦੂਜੇ ਨੂੰ ਮਿਲਦੇ ਨਹੀਂ ਸੀਗੇ, ਇੱਕ ਦੂਜੇ ਦੇ ਨਾਲ ਚਾਹ ਨਹੀਂ ਪੀਂਦੇ ਸੀ ਜਾਂ ਕੁਛ ਖਾਣਾ ਪੀਣਾ ਨਹੀਂ ਹੁੰਦਾ ਸੀ ਸਾਡੇ, ਕਹਿੰਦਾ ਰਾਤ ਹੀ ਨਹੀਂ ਸਾਡਾ, ਦਿਨ ਹੀ ਨਹੀਂ ਲੰਘਦਾ ਸੀਗਾ, ਇੰਨਾ ਪਿਆਰ ਸੀ ਕਲਾਕਾਰਾਂ ਦੇ ਵਿੱਚ ਇੱਕ ਟਾਈਮ। ਫਿਰ ਇਹਨਾਂ ਨੇ ਇਕੱਠਿਆਂ ਨੇ ਇੱਕ ਕੰਪਨੀ ਖੋਲੀ ਸੀ KRC ਕ੍ਰੈਸਟਿੰਗ ਰਿਕਾਰਡਿੰਗ ਕੰਪਨੀ, ਜਿਹਦੇ ਵਿੱਚ 25-25% ਸੀ ਚਾਰ ਕਲਾਕਾਰਾਂ ਦਾ, ਕੁਲਦੀਪ ਮਾਨਕ ਸਾਹਿਬ, ਮੁਹੰਮਦ ਸਦੀਕ ਸਾਹਿਬ, ਗੁਰਚਰਨ ਪੋਲੀ ਸਾਹਿਬ ਤੇ ਦੀਦਾਰ ਸੰਧੂ। ਉਹ ਉਸ ਦੇ ਵਿੱਚ ਜਿਹੜਾ ਪਹਿਲਾ ਰਿਕਾਰਡ ਆਉਣਾ ਸੀਗਾ, ਉਹ ਰਿਕਾਰਡ ਉਹਦੇ ਵਿੱਚ ਆਉਣਾ ਸੀਗਾ ਸਭ ਤੋਂ ਪਹਿਲਾਂ, ਇੱਕ ਉਹਦੇ ਵਿੱਚ ਕੁਲਦੀਪ ਮਾਨਕ ਸਾਹਿਬ ਦਾ ਇੱਕ ਗੀਤ ਸੀ ਬਹੁਤ ਵਧੀਆ, ਔਰਤ ਆਪਣੇ ਧਰਮ ਪਤੀ ਤੇ ਕੀ ਵਿਸ਼ਵਾਸ ਕਰੇ, ਸੁਣਾਉਂਦਾ ਮੈਂ ਅੱਗੇ ਚੱਲ ਕੇ ਤੁਹਾਨੂੰ ਜੇ ਮੈਨੂੰ ਮਿਲ ਗਿਆ। ਤੇ ਉਹਦੇ ਵਿੱਚ ਇੱਕ ਗੀਤ ਸੀਗਾ, ਰਿਕਾਰਡ ਬਣ ਗਿਆ ਸਾਰਾ, ਮੁਹੰਮਦ ਸਦੀਕ ਦੇ 2, ਦੀਦਾਰ ਸੰਧੂ ਦੇ 2, ਕੁਲਦੀਪ ਮਾਨਕ ਦੇ 3 ਗੀਤ ਸੀਗੇ, ਰਿਕਾਰਡ ਬਣਾ ਦਿੱਤਾ ਜੀ ਉਹ 10 ਗੀਤਾਂ ਦਾ। ਮੰਗੇ ਭਾ ਕਹਿੰਦੇ ਜੀ ਪਹਿਲਾ ਗੀਤ ਕਿਹੜਾ ਪਾਈਏ, ਤੇ ਪਹਿਲਾ ਗੀਤ ਸਾਰੇ ਇੱਦਾਂ ਇੱਦਾਂ, ਦੀਦਾਰ ਕਹਿੰਦਾ ਯਾਰ ਚਲੋ ਮੇਰਾ ਪਹਿਲਾ ਗੀਤ ਤੁਸੀਂ ਪਾ ਦਿਓ, ਬਈ ਆਹ ਮੇਰਾ ਕਾਲੋ ਦਾ ਕਾਲਜ ਆ ਦੁਖਦਾ। ਤੇ ਉਹ ਕਹਿੰਦਾ ਸਾਰੇ ਜਣੇ ਕਹਿਣ ਲੱਗੇ ਹਾਂ ਕੋਈ ਗੀਤ ਆ, ਤੇ ਉਹ ਕਹਿੰਦਾ ਯਾਰ ਪਾ ਦਿਓ, ਜੇ ਕੋਈ ਵਾਧਾ ਘਾਟਾ ਹੋਊਗਾ ਤੇ ਮੈਂ ਚੱਲਾਂਗਾ,
ਚੱਲੂਗਾ,
ਤੁਸੀਂ ਗੀਤ ਪਾ ਦਿਓ,
ਪੈਸੇ ਵਾਲਾ ਹੀ ਉਹ ਸੀ,
ਹਾਂ ਬਈ ਜੇ ਕੋਈ ਵਾਧਾ ਘਾਟਾ ਹੋਊਗਾ ਮੈਂ ਚੱਲੂਗਾ ਉਸ ਚੀਜ਼ ਦਾ। ਉਹ ਕਹਿੰਦੇ ਜਦੋਂ ਗੀਤ ਆਇਆ ਤੇ ਉਹਨੇ ਬਾਕੀ ਸਾਰੇ ਗੀਤ ਫਿੱਕੇ ਪਾ ਤੇ, ਮੇਰਾ ਕੱਲ ਦਾ ਕਾਲਜ ਆ ਦੁਖਦਾ, ਸਾਰੇ ਬੰਨੇ ਚੱਲਣ ਆ ਗਿਆ। ਤੇ ਇਹ ਪੰਜਾਬ ਦਾ ਉਹ ਗੀਤ ਆ ਜਿਹਨੂੰ 12 ਦਿਗਾਣਾ ਜੋੜੀਆਂ ਨੇ ਰਿਕਾਰਡ ਕਰਾਇਆ ਆਪਣੀ ਆਵਾਜ਼ ਦੇ ਵਿੱਚ, 12 ਗੀਤ, 12 ਹੁਣ ਤੱਕ ਮੈਨੂੰ ਪਤਾ ਕਿ 12 ਵਾਰੀ ਰਿਕਾਰਡ ਹੋਇਆ ਇਹ ਗੀਤ, ਕੁਲਦੀਪ ਮਾਨਕ ਸਾਹਿਬ ਨੇ ਵੀ ਮੁੜ ਕੇ ਉਹਨੂੰ ਰਿਕਾਰਡ ਕਰਵਾਇਆ ਸੀਗਾ। ਫਿਰ ਗੱਲਬਾਤ ਕਿੱਥੋਂ ਚੱਲੀ ਆ, ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਇਹਨਾਂ ਨੇ ਮੰਗੇ ਭਾਅ ਉਦੋਂ ਗਾਉਣ ਜਾਂਦੇ ਸੀ ਤਾਂ ਮੈਨੂੰ ਮਾਨਕ ਸਾਹਿਬ ਦੱਸਦੇ ਸੀ, ਕਹਿੰਦੇ ਕਿ ਮੈਨੂੰ ਕਹਿਣਾ ਕਹਿਣਾ ਟੋਨੀ ਮੈਂ ਉਹ ਕਲਾਕਾਰ ਆ ਜਿਹਨੇ ਕਹਿੰਦਾ 5 ਰੁਪਈਆਂ ਤੇ ਸਟੇਜ ਲਾਈ ਹੋਈ ਹੈ, 5 ਰੁਪਈਆਂ ਤੇ। ਕਹਿੰਦਾ ਬੱਸ ਦੇ ਵਿੱਚ ਢੋਲਕੀ ਤੇ ਬਾਜਾ ਫੜ ਕੇ ਬਹਿ ਜਾਣਾ, ਫਲਾਨੇ ਪਿੰਡ ਜਾਣਾ, ਕਹਿੰਦਾ ਫਿਰ ਉੱਥੋਂ 4-5 ਕਿਲੋਮੀਟਰ ਤੁਰ ਕੇ ਜਾਣਾ। ਫਿਰ ਕਹਿੰਦਾ ਇਕੱਲੇ ਨੂੰ ਕਈ ਵਾਰੀ ਝੱਲਦੇ ਨਹੀਂ ਸੀਗੇ, ਫਿਰ ਕੁੜੀ ਨਾਲ ਲੈ ਕੇ ਜਾਣੀ, ਫਿਰ ਕੁੜੀ ਨੂੰ ਕਹਿੰਦਾ ਜਿੱਤ ਕਿਤੇ 1.5 ਰੁਪਇਆ ਦੇਣਾ ਪੈ ਗਿਆ ਤਾਂ ਸਾਨੂੰ ਗਸ਼ੀ ਪੈਣ ਨੂੰ ਕਰਨੀ। ਕਹਿੰਦਾ ਮੈਂ ਇੱਕ ਗੱਲ ਤੋਂ ਮੈਨੂੰ ਹਾਸਾ ਆਉਂਦਾ, ਕਹਿੰਦਾ ਇੱਕ ਵਾਰੀ ਕੁੜੀ ਦੇ ਘਰਦਿਆਂ ਨਾਲ 3 ਮਹੀਨੇ ਸਾਡੀ ਇਸ ਗੱਲ ਦੀ ਲੜਾਈ ਚੱਲਦੀ ਰਹੀ ਕਿ ਕੁੜੀ ਦਾ ਜਿਹੜਾ ਡੈਡੀ ਸੀ ਉਹ ਕਹਿੰਦਾ ਸੀ 2.5 ਰੁਪਈਏ ਦਿਓ, ਤੇ ਮੈਂ ਕਹਿੰਦਾ ਸੀ ਮੈਂ 2 ਦੇਣੇ। ਕਹਿੰਦਾ ਇਸ ਚੀਜ਼ ਤੇ ਸਾਡੀ ਲੜਾਈ ਚੱਲ ਰਹੀ
ਸੀ,
ਤੇ ਕਹਿੰਦਾ ਚਲੋ ਟਾਈਮ ਲੰਘਦਾ ਗਿਆ, ਟਾਈਮ ਚੰਗੇ ਵੀ ਆਉਂਦੇ ਰਹੇ, ਪਰ ਕਹਿੰਦਾ ਸਾਡੇ ਵਿੱਚੋਂ ਜਦੋਂ ਚੰਗੇ ਦਿਨ ਫਿਰੇ ਸਭ ਤੋਂ ਪਹਿਲਾਂ ਦਿਨ ਫਿਰੇ ਸੀਗੇ ਦੀਦਾਰ ਸੰਧੂ ਦੇ, ਖੇਤੀ ਦਾ ਪੰਜਾਰਾ ਸੀ, ਖੇਤੀ ਬਹੁਤ ਤਕੜੀ ਸੀ ਦੀਦਾਰ ਸੰਧੂ ਦੀ। ਕਹਿੰਦਾ ਪਰ ਜੋ ਕੁਛ ਦੀਦਾਰ ਨੇ ਕੀਤਾ ਸੀ ਨਾ ਉਹ ਸਾਡੇ ਕਿਸੇ ਤੋਂ ਵੀ ਨਹੀਂ ਹੋਇਆ। ਇੱਕ ਗੋਲੂ ਦਾ ਢਾਬਾ ਆ ਮੁੱਲਾਪੁਰ ਦਾਕਿਆਂ ਦੇ ਵਿੱਚ, ਦੀਦਾਰ ਦੇ ਹਰ ਤੀਜੇ ਗੀਤ ਦੇ ਵਿੱਚ ਉਹਦਾ ਨਾਂ ਲਿਆ ਗਿਆ ਆ, ਗੋਲੂ ਦੇ ਢਾਬੇ ਤੋਂ ਬੈਠ ਕੇ ਖਾ ਲਈ। ਕਹਿੰਦਾ ਵੀ ਦੀਦਾਰ ਨੇ ਇੱਕ ਕੰਮ ਸ਼ੁਰੂ ਕੀਤਾ ਕਿ ਜਦੋਂ ਇਹ ਸ਼ਾਮ ਨੂੰ ਸਟੇਜ ਤੋਂ ਆਉਣਾ ਕਿਤੇ ਵੀ ਖਾਰਾ ਲਾ ਕੇ ਤਾਂ ਸ਼ਾਮ ਨੂੰ ਗੋਲੂ ਨੂੰ 20 ਰੁਪਈਏ ਦੇ ਆਉਣੇ, ਤੇ ਗੋਲੂ ਨੇ ਪੁੱਛਣਾ ਹਾਂਜੀ। ਕਹਿੰਦਾ ਜੀ ਕੋਈ ਵੀ ਆਇਆ ਭੁੱਖਾ, ਕੋਈ ਹੋਇਆ ਕਿਹਨੂੰ ਕਿਸੇ ਨੂੰ ਭੁੱਖ ਲੱਗੀ ਹੋਈ, ਜਿਹਦੇ ਕੋਲ ਪੈਸੇ ਹੈ ਨਹੀਂ ਉਹਨੂੰ ਖਾਣਾ ਖਵਾ ਦੀ। ਕਹਿੰਦਾ ਇੱਕ ਵਾਰੀ 2-3 ਸਾਲ ਲੰਘ ਗਏ ਤੇ ਕਹਿੰਦਾ ਅਸੀਂ ਬੈਠੇ ਸਾਰੇ ਜਾਣੇ ਤਾਂ ਪੈਗ ਪੁੱਗ ਜਿਹਾ ਲੱਗਣ ਡਿਆ। ਕਹਿੰਦਾ ਮੈਂ ਕਿਹਾ ਉਹ ਦੀਦਾਰ ਤੂੰ ਕਿੱਧਰ ਨੂੰ ਤੁਰਿਆ ਆ, ਵੀ ਰੋਜ਼ ਹੀ 20 ਰੁਪਈਏ ਖਰਾਬ ਕਰ ਦਿੰਦਾ। ਕਹਿੰਦਾ ਮੈਨੂੰ ਕਹਿੰਦਾ ਮਾਨਕਾ, ਕਹਿੰਦਾ ਰੱਬ ਦੇ ਘਰ ਦੇ ਕੇ ਪੁੱਛੀਦਾ ਨਹੀਂ ਅਸੀਂ ਕਿਹਨੂੰ ਦਿੱਤਾ। ਕਹਿੰਦਾ ਮੇਰਾ ਕੰਮ ਆ ਦੇਣਾ, ਗੋਲੂ ਕਿਸੇ ਨੂੰ ਰੋਟੀ ਖਵਾਵੇ ਨਾ ਖਵਾਵੇ, ਕੁਛ ਕਰੇ ਨਾ ਕਰੇ, ਕਹਿੰਦਾ ਮੈਂ ਇੱਥੋਂ ਆਪਣੇ ਦਿਲ ਤੋਂ ਦਿੱਤੇ ਆ। ਕਹਿੰਦੇ ਵੀ ਉਹ ਬਹੁਤ ਲੰਬੇ ਸਮੇਂ ਤੱਕ ਕੰਮ ਚੱਲਦਾ ਰਿਹਾ ਤੇ ਫਿਰ 20 ਰੁਪਈਆਂ ਤੋਂ ਫਿਰ ਕੰਮ ਵੱਧਦਾ ਗਿਆ ਗਾਂਹ ਨੂੰ। ਪਹਿਲਾਂ ਤੇ ਮਿਲਦਾ ਹੀ ਕੁਛ ਨਹੀਂ ਸੀਗਾ, ਫਿਰ 2000 ਮਿਲਣ ਲੱਗਾ, 2500 ਮਿਲਣ ਲੱਗਾ। ਫਿਰ ਇਹ ਕਲਾਕਾਰਾਂ ਨੇ ਆਪਣਾ ਬਹੁਤਾ ਰੇਟ ਨਹੀਂ ਚੱਕਿਆ ਸੀ, ਮੈਨੂੰ ਵੀ ਪਤਾ ਕਿ ਐਂਡ ਵਾਲੇ ਸਮੇਂ ਤੱਕ ਵੀ ਮਾਨਕ ਸਾਹਿਬ 75,000 ਤੋਂ ਲੱਖ ਹੀ ਲੈਂਦੇ ਸੀਗੇ, ਪਰ ਟਾਈਮ ਇੱਦਾਂ ਦੇ ਅੱਜ ਕੱਲ੍ਹ ਲੋਕੀ ਕਹਿੰਦੇ ਵੀ ਕਿਸੇ ਨੂੰ 5 ਰੁਪਏ ਨਾ ਦੇਣੇ ਪੈ ਦੇਣ, ਪਰ ਉਹ ਕਲਾਕਾਰ ਸੀਗਾ ਤੇ ਉਹ ਦੇਖ ਲਓ ਅੱਜ ਤੋਂ 40 ਸਾਲ ਪਹਿਲਾਂ ਗੋਲੂ ਦੇ ਢਾਬੇ ਤੇ 20 ਰੁਪਏ ਜਿਹੜੇ ਰੱਖ ਕੇ ਆਉਂਦਾ ਸੀ ਖਾਓ ਜੀ ਨੇ ਖਾਣਾ ਖਾਣਾ।
ਅੱਜ ਰੱਜਿਆਂ ਨੂੰ ਰਜਾਉਂਦੇ ਆ ਨਾ, ਉਸ ਵੇਲੇ ਜਿਹੜੀ ਇਨਸਾਨੀਅਤ ਨੂੰ ਰਜਾਇਆ ਜਾਂਦਾ ਸੀਗਾ, ਦੇਖਿਆ ਜਾਂਦਾ ਸੀਗਾ ਵੀ ਕੌਣ ਲੋੜਵੰਦ ਆ ਨਾ। ਹੁਣ ਤਾਂ ਜਿਹੜਾ ਸ਼ੋਅ ਬਿਜ਼ ਹੋ ਗਿਆ ਨਾ, ਚਮਕ ਦਮਕ ਦੀ ਜਿਹੜੀ
ਹੁਣ
ਤੁਸੀਂ ਦੇਖੋ। ਜੋ ਸਾਹਿਬ ਮੈਂ ਗੱਲ ਕਰਦਾ ਸੀਗਾ ਕਿ ਕੋਈ MLA ਵੀ ਬਣ ਜਾਵੇ ਹੈ ਨਾ, ਉਹਦਾ ਨਿਆਣਾ ਵੀ ਤੁਹਾਨੂੰ ਜਿਹੜਾ ਇੱਥੇ ਨਜ਼ਰ ਨਹੀਂ ਆਊਗਾ, ਉਹ ਵੀ ਉੱਥੇ ਸਿਕਿਉਰਿਟੀਆਂ ਲੈ ਇਹ ਕਰਦੇ ਘੁੰਮ ਕਰਦੇ ਆ। ਪਰ ਇਹ ਜਿਹਨਾਂ ਦੀ ਮੈਂ ਗੱਲ ਕਰਦਾ, ਦੇਖੋ ਕੈਬਨਿਟ ਮੋਦੀ ਦੀ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰ ਆ ਸੋਮ ਪ੍ਰਕਾਸ਼, 5 ਸਾਲ ਕੈਬਨਿਟ ਮਿਨਿਸਟਰ ਦਾ ਅਹੁਦਾ ਸੈਂਟਰ ਸਰਕਾਰ ਦੇ ਵਿੱਚ ਬਹੁਤ ਵੱਡੀ ਚੀਜ਼ ਆ,
ਛੋਟੀ
ਮੋਟੀਆਂ। ਪਰ ਉਹਨਾਂ ਦੇ ਬੱਚਿਆਂ ਨੇ, ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਗੋਲੀ ਤੁਸੀਂ, ਉਹ ਕਹਿੰਦਾ ਵੀ ਨਹੀਂ ਇਹ ਸਾਡੇ ਦੂਜਾ ਨਹੀਂ, ਉਹ ਆਮ ਸਾਡੇ ਵਾਂਗੂ ਮਿਹਨਤ ਕਰਕੇ ਆਪਣਾ ਜਿਹੜਾ ਆ ਵਧੀਆ ਚਲਾਉਂਦੇ ਆ, ਇੱਕ ਛੋਟਾ ਬੇਟਾ ਤੇ ਉਹਨਾਂ ਦੀ ਵਾਈਫ ਜਿਹੜੇ ਆ ਡੈਂਟਿਸਟ ਆ, ਵਧੀਆ ਕੰਮ ਕਾਰ ਜਿਹੜੇ ਆ ਉਹਨਾਂ ਦੇ, ਲੋਕ ਕਿਉਂ ਨਾ ਵੋਟ ਪਾਉਣ। ਉਹ ਪਾਰਟੀ ਦੇਖੋ ਹੁਣ, ਚਲੋ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਹੋ ਗਈ ਜਿਹੜੀ ਪੰਜਾਬ ਵਿਰੋਧੀ, ਜਾਂ ਕਹਿ ਲਓ ਪੰਜਾਬ ਵਿਰੋਧੀ ਤਾਂ ਕਾਂਗਰਸ ਵੀ ਆ, ਪੰਜਾਬ ਵਿਰੋਧੀ ਤਾਂ ਝਾੜੂ ਵਾਲੇ ਵੀ ਆ। ਪਰ ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਆ, ਪਾਰਟੀ ਜਿਹੜੀ ਮਰਜ਼ੀ ਹੋਵੇ ਪਰ ਉਸ ਇਨਸਾਨ ਨੂੰ ਵੋਟ ਪਾਓ ਜਿਹੜਾ ਤੁਹਾਡੇ ਨਾਲ ਖੜਦਾ ਆ, ਤੁਹਾਡੇ ਲਈ ਖੜਦਾ ਆ, ਤੁਹਾਡਿਆਂ ਲਈ ਜਿਹੜੇ ਤੁਹਾਡੇ ਆਪਣੇ ਆ ਉਹਨਾਂ ਦੇ ਲਈ ਤੁਹਾਡੇ ਖੜਦਾ ਆ, ਤੁਹਾਡੇ ਕੰਮ ਕਰਦਾ ਆ। ਕੰਮ ਜਿਹੜੇ ਆ ਉਹ ਜ਼ਰੂਰੀ ਆ, ਇਹ ਨਹੀਂ ਆ ਕਿ ਮੇਰੀ ਵਾਕਵੀ ਦੇ ਨਾਲ ਆ, ਮੈਂ ਇਹ ਸਾਡੇ ਭੋਗ ਤੇ ਆ ਗਿਆ, ਸਾਡੇ ਵਿਆਹ ਤੇ ਆ ਗਿਆ, ਇਹ ਨਹੀਂ। ਹਾਂ, ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਤੁਹਾਡੇ ਹੋਣ ਵਾਲੇ ਕੰਮ ਆ, ਜਿਹੜੇ ਸਰਕਾਰੀ ਦਰਬਾਰੇ ਹੋਣ ਵਾਲੇ ਕੰਮ ਆ ਜਿਹੜੇ ਹੁੰਦੇ ਆ ਤੁਹਾਡੇ ਵਧੀਆ ਤਰੀਕੇ ਦੇ ਨਾਲ, ਤੁਹਾਡੇ ਇਲਾਕੇ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ, ਹੈਲਥ ਦਾ ਸਿਸਟਮ, ਸੜਕਾਂ ਦਾ, ਪਾਣੀ ਦਾ, ਸਾਰਾ ਜਿਹੜਾ ਕੰਮ ਕੋਈ ਕਰਦਾ ਉਹਨੂੰ ਵੋਟ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਉੱਚਾ ਚੁੱਕਣ ਦੇ ਲਈ ਜਿਹੜਾ ਤੁਹਾਡੇ ਨਾਲ ਖੜਦਾ ਉਹਨੂੰ ਵੋਟ ਪਾਉਣੀ ਚਾਹੀਦੀ ਹੈ।
ਮੰਗੇ ਭਾਅ ਜੀ, ਜਿੱਥੇ ਅੱਜ ਕੱਲ੍ਹ ਆਮ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਜਿਹੜੇ ਸਾਡੇ ਬੱਚੇ ਇੰਡੀਆ ਤੋਂ ਆਏ ਹੋਏ ਆ, ਬੱਚੀਆਂ ਇੰਡੀਆ ਤੋਂ ਆਈਆਂ ਹੋਈਆਂ, ਬਹੁਤ ਉੱਤੇ ਰਾਹਾਂ ਤੇ ਤੁਰੇ ਹੋਏ ਆ, ਇਸੇ ਤਰ੍ਹਾਂ ਦੀ ਇੱਕ ਪੁਲਿਸ ਨੇ ਹੁਣੇ ਨਿਊਜ਼ ਜਿਹੜੀ ਰਿਲੀਜ਼ ਕੀਤੀ ਆ ਕਿ ਇੱਕ ਮੁੰਡੇ ਨੇ ਕੁੜੀ ਨੂੰ ਮੋਟਲ ਦੇ ਵਿੱਚ ਬੁਲਾਇਆ ਬ੍ਰੈਂਪਟਨ ਦੇ ਵਿੱਚ, ਇੱਥੇ ਜੀ ਆਪਣੇ ਸਟੀਲ ਐਂਡ ਕਾਸਕੋ ਦੇ ਲਾਗੇ, ਤੇ ਉੱਥੇ ਬੁਲਾ ਕੇ ਉਹਦੇ ਨਾਲ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਜਿਹੜੀ ਉਹਨਾਂ ਦੀ ਪੈਸਿਆਂ ਦੀ ਸੈਟਿੰਗ ਵਗੈਰਾ ਹੋਈ, ਜਦੋਂ ਰੂਮ ਦੇ ਵਿੱਚ ਗਏ ਤੇ ਮੁੰਡੇ ਨੇ ਦੇਖਿਆ ਵੀ ਉਹ ਕੁੜੀ ਕੋਲ $5,000 ਸੀਗਾ, ਤਾਂ ਉਹਦੀ ਕੰਨ ਪੱਟੀ ਤੇ ਬੰਦੂਕ ਆਪਣਾ ਰਿਵਾਲਵਰ ਰੱਖ ਦਿੱਤਾ, ਨਾਲੇ ਉਹਦੇ ਕੋਲੋਂ ਸਾਰੇ ਪੈਸੇ ਪੂਸੇ ਖੋ ਲੈਣ, ਤੇ ਜਦੋਂ ਉਹਨੇ ਵਿਰੋਧ ਕੀਤਾ ਤੇ ਉਸ ਰੂਮ ਦੇ ਵਿੱਚ 2-3 ਗੋਲੀਆਂ ਵੀ ਚਲਾ ਦਿੱਤੀਆਂ। 25 ਸਾਲਾਂ ਦਾ ਵਿਅਕਤੀ ਆ ਜੀ, ਫੋਟੋ ਉਹਦੀ ਆ ਗਈ ਆ, ਤੇ ਪੁਲਿਸ ਵੈਸੇ CP24 ਤੇ ਤੁਸੀਂ ਇਹਦੀ ਪਿਕਚਰ ਦੇਖੋਗੇ, ਤਾਂ ਪੁਲਿਸ ਜਿਹੜਾ ਜੀ ਲੋਕਾਂ ਤੋਂ ਸਹਿਯੋਗ ਦੀ ਮੰਗ ਬਣੀ ਹੈ ਕਿ ਇਹ ਆਮ ਲੋਕਾਂ ਦੇ ਲਈ ਖਤਰਨਾਕ ਹੈ, ਜੇ ਤੁਸੀਂ ਇਹਨੂੰ ਕਿਤੇ ਵੀ ਦੇਖਦੇ ਆ ਤਾਂ ਸਾਡੇ ਨਾਲ ਗੱਲਬਾਤ ਜਿਹੜੀ ਆ ਕਰੋ, ਦੇਖੋ ਕਿੱਧਰ ਨੂੰ ਦੁਨੀਆਂ ਤੁਰੀ ਹੋਈ ਆ।
ਜੋ ਸਾਹਿਬ ਆਪਾਂ ਜਾਣੇ ਆ, ਜਾਣ ਦਾ ਮੌਕਾ ਮਿਲਦਾ ਆਪਾਂ ਨੂੰ ਫੈਮਿਲੀ ਸਿਟੀ ਸੈਂਟਰ, ਚਲੋ ਆਪਾਂ ਤਾਂ ਜਾਣੇ ਆ,
ਮੇਰੀ
ਚਲੋ ਕਈ ਵਾਰੀ ਇੱਥੋਂ ਜਾਈਦਾ ਕੋਈ ਖਾ ਲਈ ਰਾਈ ਜਾਂ ਕੋਈ ਚੀਜ਼ ਲੈਣੀ ਆ, ਜਾਂ
ਚੰਗੀ ਆ ਚੰਗੀ ਆ ਯਾਰ, ਉਹ ਮੁੰਡਾ
ਬੈਸਟ ਬਾਏ ਦੇ ਵਿੱਚੋਂ ਕੋਈ ਲੈਣੀ ਆ, ਉੱਥੇ ਸਾਨੂੰ ਇੱਕ ਰੈਸਟੋਰੈਂਟ
ਵੀ ਜਿਹੜੇ ਬੈਸਟ ਬਾਏ
ਇੱਕ ਰੈਸਟੋਰੈਂਟ ਉੱਥੇ ਪਸੰਦ ਆ ਗਿਆ, ਗਲੀਤੋ ਦੇ ਵਿੱਚ, ਜਿਹੜਾ ਆਪਾਂ ਜਿਹੜਾ ਆਪਣੇ ਘਰਾਂ ਦੇ ਪਿੱਛੇ ਬੈਕ ਯਾਰਡ ਦੇ ਵਿੱਚ ਬਾਰਬੀਕਿਊ ਕਰਦੇ ਆ, ਇਸ ਤਰੀਕੇ ਦਾ ਬਾ ਕਮਾਲ ਸ਼ਾਨਦਾਰ ਬਾਰਬੀਕਿਊ ਵਾਲਾ ਜਿਹੜਾ ਫੂਡ ਆ ਉਹ ਤਿਆਰ ਕਰਕੇ ਜਿਹੜਾ ਉਹ ਦਿੰਦਾ ਆ, ਖਾ ਕੇ ਆਈਦਾ ਸੀ ਵੀ ਤੇ। ਪਰ ਉੱਥੇ ਦੇਖ ਕੇ
ਉਹ ਪਹਿਲਾਂ ਤੁਸੀਂ ਕੱਲ
ਕਈ ਨਾ ਭੱਦਰ ਪੁਰਸ਼ ਤਾਂ ਇੱਦਾਂ ਦੇ ਆ ਵਿਚਾਰੇ, ਉਹਨਾਂ ਨੇ ਨਾ ਕੁੜੀ ਨੂੰ ਇੱਦਾਂ ਘੁੱਟ ਕੇ ਫੜਿਆ ਹੁੰਦਾ ਵੀ ਜਿੱਦਾਂ ਨਾ ਵੀ ਮਸੀਹ ਮਿਲੀ ਆ, ਮਸੀਹ ਲੱਭੀ ਆ, ਕਿਤੇ ਨੱਠ ਨਾ ਜਾਵੇ ਯਾਰ। ਉਹ ਭਰਾ ਯਾਰ ਆਪਣੇ ਅੰਦਰ ਕੌਨਫੀਡੈਂਸ ਪੈਦਾ ਕਰੋ, ਸਾਡਾ ਪ੍ਰਿੰਸੀਪਲ ਕਹਿੰਦਾ ਹੁੰਦਾ ਸੀ, ਕਹਿੰਦਾ ਗੇੜੀਆਂ ਨਾ ਮਾਰਿਆ ਕਰੋ ਕੁੜੀਆਂ ਵਿੱਚ, ਕੁੜੀਆਂ ਨੂੰ ਛੇੜਿਆ ਨਾ ਕਰੋ, ਕਹਿੰਦਾ ਗੁੜ ਬਣੋ ਗੁੜ, ਗੁੜ ਦੇ ਉੱਤੇ ਮੱਖੀਆਂ ਕੇ ਬੈਠਦੀਆਂ ਨਾ, ਤੁਹਾਡੇ ਅੰਦਰ ਕਹਿੰਦਾ ਕਾਬਲੀਅਤ ਹੋਣੀ ਚਾਹੀਦੀ ਆ, ਯੋਗਤਾ ਹੋਣੀ ਚਾਹੀਦੀ ਆ। ਉਹ ਬੰਦੇ ਮੈਂ ਤਾਂ ਕਹਿੰਦਾ ਕੌਨਫੀਡੈਂਸ ਦਾ ਲੈਵਲ ਹੀ ਬੰਦਿਆਂ ਦੇ ਇੰਨੇ ਗਿਰ ਚੁੱਕੇ ਆ ਕਿ ਉੱਥੇ ਤੁਸੀਂ ਇਹ ਦੇਖੋ ਕਿ ਹਰ ਤੁਹਾਨੂੰ ਜਿਹੜੇ ਕੋਰੀਡੋਰ ਬਣੇ ਹੋਏ ਨੇ ਪ੍ਰਾਈਮਰੀ ਸਿਟੀ ਸੈਂਟਰ ਦੇ, ਉੱਥੇ ਤੁਹਾਨੂੰ ਬਾਹਾਂ ਦੇ ਵਿੱਚ ਬਾਹਾਂ ਪਾ ਕੇ ਮੁੰਡੇ ਤੁਰੇ ਫਿਰਦੇ ਨਜ਼ਰ ਆ ਜਾਣੇ ਆ ਜੀ।
ਮੰਗੇ ਭਾ ਹਾਂ, ਜਿਹੜੀ ਗੱਲ ਆ ਮੈਨੂੰ ਹਾਂ ਗੱਲ ਮੇਰੇ ਨਾ ਗਲੇ ਤੋਂ ਨਹੀਂ ਉਤਰੀ, ਇਹ ਕਿਹੜਾ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਇੱਕ ਦੂਜੇ ਦੇ ਉੱਤੇ ਬਾਂਹ ਰੱਖ ਕੇ ਜਾਂ ਉਹਦੀ ਬਾਂਹ ਦੇ ਵਿੱਚ ਬਾਂਹ ਪਾ ਕੇ, ਇਹ ਇੱਕ ਬੜਾ ਡੇਂਜਰਸ ਟ੍ਰੈਂਡ ਜਿਹੜਾ ਆ ਸ਼ੁਰੂ ਹੋਇਆ ਆ। ਮੈਂ ਪਿਛਲੇ ਦਿਨ ਵੀ ਗੱਲ ਕਰਨ ਲੱਗਾ ਸੀ ਪਰ ਫਿਰ ਮੈਂ ਕਿਹਾ ਚਲੋ ਛੱਡੋ, ਇੱਧਰ ਨੂੰ ਕਾਹਨੂੰ ਤੁਰਨਾ।
ਜਦੋਂ ਨਾ ਪੰਜਾਬ ਦੇ ਵਿੱਚ ਪੁਰਾਣਿਆਂ ਜਮਾਨਿਆਂ ਦੇ ਵਿੱਚ ਮੇਲਿਆਂ 'ਚ ਜਾਂਦੇ ਸੀ ਹੈ ਨਾ, ਜਿਹੜੇ ਯਾਰ ਦੋਸਤ ਹੁੰਦੇ ਸੀਗੇ ਉੱਥੇ ਲੜਾਈਆਂ ਹੁੰਦੀਆਂ ਸੀ ਐਂਡ ਦੇ ਉੱਤੇ ਨਾ, ਉਹ ਆਪਣੀ ਧਿਰ ਜਿਹੜੀ ਆ ਉਹ ਬੰਗਲੀ ਪਾ ਕੇ ਘੁੰਮਦੇ ਹੁੰਦੇ ਸੀ ਇਕੱਠੇ, ਵੀ ਅਸੀਂ ਆਹ ਧਿਰ ਹਾਂ ਅਸੀਂ ਸਾਰੇ ਹਾਂ, ਪਰ ਉਹਨਾਂ ਦਾ ਮਕਸਦ ਜਿਹੜਾ ਆ ਉਹ ਹੋਰ ਹੁੰਦਾ ਸੀਗਾ, ਕਿਉਂਕਿ ਉਹ ਸਾਡਾ ਕਲਚਰ ਸੀਗਾ, ਉੱਥੇ ਅੱਜ ਵੀ ਘੁੰਮਦੇ ਆ, ਘੁੰਮੋ ਕੋਈ ਪ੍ਰੋਬਲਮ ਨਹੀਂ ਆ, ਪਰ ਉੱਥੇ ਵੀ ਹਟਣ ਲੱਗ ਪਏ ਆ ਹੁਣ ਜਿਹੜਾ ਲੋਕ ਇੱਕ ਕਹਿਣ ਲੱਗ ਪਏ ਆ, ਪਰ ਫੇਰ ਵੀ ਇਹ ਉੱਥੇ ਉਸ ਜਗ੍ਹਾ ਦੇ ਉੱਤੇ ਇਹ ਸਾਡਾ ਕਹਿ ਲਓ ਵੀ ਹਿੱਸਾ ਸੀਗਾ ਕਲਚਰ ਦਾ ਜਾਂ ਸੱਭਿਆਚਾਰ ਦਾ, ਜੋ ਮਰਜ਼ੀ ਲਾ ਲਓ ਕਰਦੇ, ਪਰ ਇੱਥੇ ਇਹ ਚੀਜ਼ ਨਹੀਂ ਹੈਗੀ, ਕਿਉਂਕਿ ਅਸੀਂ ਕਹਿੰਦੇ ਹੁਣ ਜੈਹਾ ਦੇਸ ਵੈਹਾ ਭੇਸ, ਆਪਾਂ ਨੂੰ ਬਣਾਉਣਾ ਚਾਹੀਦਾ ਹੈ ਨਾ, ਖਾਈਏ ਮਨ ਪਾਉਂਦਾ ਪਹਿਨੀਏ ਜੱਗ ਪਾਉਂਦਾ, ਇਹ ਸਾਡੇ ਬਜ਼ੁਰਗਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਆ। ਸੋ ਜੇ ਬਜ਼ੁਰਗਾਂ ਨੇ ਇਹ ਗੱਲ ਕਹੀ ਵੀ ਜੈਹਾ ਦੇਸ ਵਿਆਹ ਭੇਸ ਕਰ ਲਓ, ਤੇ ਜੇ ਇੱਥੇ ਤੁਹਾਨੂੰ ਪਤਾ ਆ ਵੀ ਇਸ ਚੀਜ਼ ਨੂੰ ਕੀ ਸਮਝਦੇ ਆ, ਉਹ ਤੁਹਾਨੂੰ ਤੁਰਿਆਂ ਜਾਂਦਿਆਂ ਨੂੰ ਉਹ ਕਿਹੜੀ ਨਿਗਾਹ ਦੇ ਨਾਲ ਫਿਰ ਦੇਖਦੇ ਆ, ਥੋੜਾ ਤੁਸੀਂ ਪੜ੍ਹੇ ਲਿਖੇ ਆ ਯਾਰ, ਤੁਸੀਂ ਪੜ੍ਹਾਈ ਦੇ ਲਈ ਆਏ ਆ, ਸਟੱਡੀ ਬੇਸ ਇੱਥੇ ਆਏ ਆ, ਤੁਹਾਨੂੰ ਇੰਨਾ ਕੁ ਤਾਂ ਥੋੜਾ ਪਤਾ ਹੋਣਾ ਚਾਹੀਦਾ ਨਾ ਵੀ ਤੁਸੀਂ ਕੀ ਕਰ ਰਹੇ ਕੀ ਨਹੀਂ ਕਰ ਰਹੇ। ਪਰ ਮੈਂ ਇੱਕ ਗੱਲ ਇਹ ਕਹੂੰਗਾ ਵੀ ਭਾਈ ਜਿਹੜੇ ਜੇ ਤੁਹਾਨੂੰ ਲੱਗਦਾ ਵੀ ਸਾਡੀਆਂ ਗੱਲਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਨਾ, ਤੇ ਤੁਸੀਂ ਬ੍ਰਹਮਣੀ ਸਿਟੀ ਸੈਂਟਰ ਗੇੜੀ ਮਾਰ ਕੇ ਦੇਖ ਲਿਓ, ਤੁਹਾਨੂੰ ਕਿਸੇ ਨਾ ਕਿਸੇ ਖੂੰਜੇ ਦੇ ਉੱਤੇ ਇੱਕ ਦੋ ਇੱਕ ਟੇਬਲ ਦੇ ਉੱਤੇ ਇੱਕ ਗਰੀਬ ਜਿਹਾ ਦਾ ਬਾਂਹ ਫੜ ਕੇ ਬੈਠਾ ਨਜ਼ਰ ਨਜ਼ਰ ਜ਼ਰੂਰ ਆਊਗਾ, ਇੱਕ ਨੂੰ ਇੱਦਾਂ ਲੱਗਦਾ ਵੀ ਕੁੜੀ ਦੇ ਹੱਥ ਘੁੱਟ ਕੇ ਫੜਿਆ ਖੜਿਆ ਦੌੜ ਜਾਣਾ ਆ, ਤੁਹਾਨੂੰ ਇੱਦਾਂ ਦੀਆਂ 5-7 ਜੋੜੀਆਂ ਉੱਥੇ ਜ਼ਰੂਰ
ਮਿਲ ਜਾਂਦੀਆਂ ਭਾਉਣ। ਬਾਕੀ ਤਾਂ ਇੱਕ ਗੱਲ ਹੋ ਰਿਹਾ ਕਿ ਦੇਖੋ ਤੁਸੀਂ ਕਿਸੇ ਨੂੰ ਕੰਮ ਦਵਾਇਆ, ਕੰਮ ਦਵਾਉਣ ਤੋਂ ਬਾਅਦ ਉਸ ਬੰਦੇ ਦਾ ਲੱਛਣ ਦੇਖੋ ਜੀ, ਤੁਸੀਂ ਉਸ ਕੰਮ ਤੇ ਗਏ ਨੀ, ਨਾ ਤੁਸੀਂ ਕਾਲ ਕੀਤੀ, ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤੁਸੀਂ ਇੱਦਾਂ ਕੀਤਾ ਤੇ ਬੰਦਾ ਕਹਿੰਦਾ ਭਾਈ ਹੁਣ ਤੈਨੂੰ ਕੰਮ ਦਾ ਜਵਾਬ ਆ, ਤੇ ਜਦੋਂ ਉਹ ਬੰਦਾ ਤੁਹਾਨੂੰ ਮੁੜ ਕੇ ਪਲਾਜ਼ੇ ਦੇ ਵਿੱਚ ਜਾਂ ਸਟੋਰ ਦੇ ਵਿੱਚ ਮਿਲਦਾ ਤਾਂ ਉਹ ਤੁਹਾਨੂੰ ਇੱਦਾਂ ਡੇਲੇ ਕੱਢ ਕੱਢ ਦੇਖਦਾ ਕਿ ਜਿੱਦਾਂ ਤੁਹਾਨੂੰ ਖਾ ਜਾਣਾ ਹੁੰਦਾ, ਇਸ ਕਰਕੇ ਡਰਦੇ ਅੱਜ ਕੱਲ੍ਹ ਤਾਂ ਕਿਸੇ ਨੂੰ ਜੋਬ ਦਵਾਉਣ ਨੂੰ ਵੀ ਦਿਲ ਨਹੀਂ ਕਰਦਾ।
ਨਹੀਂ ਨਹੀਂ ਉਹ ਥੋੜੀ ਦੇਖਦਾ, ਉਹਦਾ ਅੰਦਰ ਮਿਰਜ਼ਾ ਸੀ ਨਾ, ਮਿਰਜ਼ਾ ਉਹਦੇ ਅੰਦਰ ਜਿਹੜਾ ਬੈਠਾ ਉਹ
ਦੇਖ,
ਮੈਂ ਦੇਖਿਆ ਨਾ ਉਹ ਸਿੰਗਲ ਹੱਡੀ ਜਿਹਾ ਸੀਗਾ, ਉਹਦੇ ਝੱਗੇ ਦੇ ਵਿੱਚ ਹਵਾ ਪੈ ਕੇ ਝੱਗਾ ਥੋੜਾ ਫੁੱਲ ਗਿਆ ਸੀਗਾ, ਉਹ ਐ ਉਹ ਮੈਂ ਤਾਂ ਕਿਹਾ ਖਰੇ ਵੈਸੇ ਹੀ ਉੱਦਾਂ, ਬਾਅਦ ਦੇ ਵਿੱਚ ਮੈਨੂੰ ਜਦੋਂ ਗੱਲ ਦੱਸੀ ਗਈ ਕਹਿੰਦੇ ਵੀ ਨਹੀਂ ਨਹੀਂ ਵੀ ਭਾਈ ਇਹਦਾ
ਹੈਲਪ ਕੀਤੀ ਹੋਈ ਆ,
ਵੀ ਆਹ ਕਰਤੂਤ ਦਾ ਇਹ ਮਾਲਕ ਆ, ਤੇ ਪਿੱਛੇ ਮੈਨੂੰ ਲੱਗਦਾ ਕਹਿੰਦਾ ਹੋਣਾ ਵੀ ਮੈਂ ਕੰਨ ਟੁੱਟਾ ਆ ਨਾ, ਇਹਨਾਂ ਨੂੰ ਪੰਜਾਬੀ ਦੀ ਭਾਸ਼ਾ ਚ ਕੰਨ ਟੁੱਟੇ ਕਹਿੰਦੇ ਹੁੰਦੇ ਸੀ।
ਕੱਲ ਰਾਤ ਦੀ ਨਿਊਜ਼ ਭੈਣ ਭਰਾਵਾਂ ਦੇ ਨਾਲ ਸਾਂਝੀ ਕਰ ਲਈ, ਸਕੁਏਅਰ ਵਨ ਤੋਂ ਜਿਹੜੀ ਇਹ ਬੜਾ ਵੱਡਾ ਪਲਾਜ਼ਾ ਜਿਹੜਾ ਉੱਥੇ ਦੀ ਆ, ਸਕੁਏਅਰ ਵਨ ਤੇ ਲੁੱਟ ਖੋਹ ਦੀ ਵਾਰਦਾਤ ਨੂੰ ਰੋਕਣ ਤੋਂ ਬਾਅਦ ਪੁਲਿਸ ਨੇ 3 ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਪਲਾਜ਼ੇ ਦੇ ਵਿੱਚ ਇਹ 3 ਮਹੀਨਿਆਂ ਦੇ ਵਿੱਚ ਤੀਜੀ ਵਾਰੀ ਇੱਕ ਗਹਿਣਿਆਂ ਦੇ ਸਟੋਰ ਨੂੰ ਜਿਹੜਾ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਰਾਤੀ ਆ ਗਿਆ ਪੁਲਿਸ ਦੇ ਹੱਥ ਤੇ ਇਹਨਾਂ ਨੂੰ ਜਿਹੜਾ ਜੀ ਕੱਲ ਰਾਤ 9 ਵਜੇ ਜਿਹੜਾ ਜੀ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਪੀਲ ਪੁਲਿਸ ਦੀ ਇਹ ਜਿਹੜੀ ਆ ਖ਼ਬਰ ਦੇ ਮੁਤਾਬਕ ਆ ਕਿ ਗਹਿਣਿਆਂ ਦੀ ਦੁਕਾਨ ਵਿੱਚ ਜਿਹੜੀ ਲੁੱਟਖੋ ਕਰਨ ਤੋਂ ਬਾਅਦ 3 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਬੁਲਾਰੇ ਟਾਈਟਲਰ ਬੈਲ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਪੈਦਲ ਗਸ਼ਤ ਅਤੇ ਮਾਲ ਸੁਰੱਖਿਆ ਦੇ ਤੈਨਾਤ ਅਧਿਕਾਰੀਆਂ ਨੇ ਅੰਤਰ ਸਟੋਰ ਨੂੰ ਲੁੱਟ ਰਹਿਆਂ ਨੂੰ ਰੋਕਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੰਗੇ ਪਾ ਇਹ ਗਹਿਣਿਆਂ ਦਾ ਸਟੋਰ ਨੂੰ ਤੀਜੀ ਵਾਰੀ ਨਿਜਾਨਾ ਕੀਤਾ ਗਿਆ ਜੀ ਇਹਦੇ ਵਿੱਚ, ਤੇ ਨਾਲ ਹੀ ਜੀ ਇਹਦੇ ਵਿੱਚ ਉਨ੍ਹਾਂ ਦੇ ਕੋਲੋਂ ਜਿਹੜਾ ਕੁਝ ਹਥਿਆਰ ਜਿਹੜੇ ਫੜੇ ਗਏ ਆ, ਮੰਗੇ ਪਾ ਥੋੜੇ ਜਿਹੜੀ ਗੈਸ ਵਾਲੀ ਉਹ ਨਹੀਂ ਹੁੰਦੀ ਕੱਟਰ ਕੱਟਰ ਜਿਹੜੀ ਆ ਉਹਦੇ ਕੋਲ ਆ। ਤੁਸੀਂ ਇਹ ਦੇਖੋ ਕਿ ਮੰਗੇ ਪਾ ਹਰ ਇੱਕ ਚੀਜ਼ ਇਹ ਨਾਲ ਲਈ ਕਰਦੇ ਆ, ਕੱਟਰ ਜਿਹੜਾ ਆ ਸਾਰਾ ਕੁਝ ਜਿੱਥੋਂ ਦੁਕਾਨ ਦੇ ਵਿੱਚ ਵੜਨ ਦੇ ਲਈ ਤੇ ਟਾਈਮ ਦੇ ਨਾਲ ਜਿਹੜੇ ਜੀ ਪੀ ਦੇ ਹੱਥਾਂ ਗਏ। ਮੈਂ ਇੱਕ ਸ਼ੁਰੂ ਚ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਅੱਜ ਤੋਂ 35 ਸਾਲ ਪਹਿਲਾਂ ਜਲੰਧਰ ਦੂਰਦਰਸ਼ਨ ਦੀ ਇੱਕ ਗੱਲ ਮੈਨੂੰ ਮਿਲੀ ਆ, ਜੇ ਪ੍ਰੋਪਰ ਚੱਲੀ ਤਾਂ ਸੁਣਿਓ ਜੀ ਤੁਸੀਂ ਸੁਰਜੀਤ ਪਾਤਰ ਸਾਹਿਬ ਤੇ ਉਸ ਤੋਂ ਬਾਅਦ ਇੱਕ ਬੁਲੰਦ ਆਵਾਜ਼ ਜਿਹੜੀ ਤੁਹਾਡੇ ਦੀ ਪਹੁੰਚਦੀ ਕਰਦੇ ਆ, ਸੁਣਿਓ ਦੱਸਿਓ ਕਿੱਦਾਂ ਲੱਗਾ।
ਇੱਕ ਕਲੀ ਦਾ ਹੀ ਤੋੜਾ ਹੈ ਕਿ ਕਲੀਆਂ ਦਾ ਗਾਉਣ ਆਸਾਨ ਨਹੀਂ ਜੇ ਬੋਲਾਂ ਦੇ ਵਿੱਚ ਜਾਨ ਨਹੀਂ, ਜੇ ਸੀਨੇ ਵਿੱਚ ਅਰਮਾਨ ਨਹੀਂ ਜੇ ਤਾਲ ਤੇ ਖਿੱਚਵੀ ਤਾਨ ਨਹੀਂ। ਸੱਚਮੁੱਚ ਕਲੀ ਤਾਂ ਹੀ ਗਾਈ ਜਾ ਸਕਦੀ ਹੈ ਜੇ ਆਵਾਜ਼ ਵਿੱਚ ਇੱਕੋ ਵੇਲੇ ਸੋਜ਼ ਸੁਰ ਦਮ ਅਤੇ ਬੁਲੰਦੀ ਹੋਵੇ।
ਸੁਰਜੀਤ ਪਾਤਰ ਸਾਹਿਬ ਦੀਆਂ ਲਾਈਨਾਂ ਜੀ।
ਪਾਪਾ
ਬਿਲਕੁਲ ਦੀਆਂ ਗੱਲਾਂ ਕਿੱਥੇ ਜੋੜ ਕੇ ਰੱਖੀਆਂ?
ਬਿਲਕੁਲ ਜੀ, ਪਾਤਰ ਸਾਹਿਬ ਪਹਿਲਾਂ ਇਹਨਾਂ 6-7 ਗਾਣਿਆਂ ਦੇ ਵਿੱਚ ਮੂਹਰੇ ਬੋਲੇ ਆ, ਤੇ ਫਿਰ ਮਾਨ ਸਾਹਿਬ ਨੇ 6-7 ਗੀਤ ਜਿਹੜੇ ਜਲੰਧਰ ਦੂਰਦਰਸ਼ਨ ਦੇ ਲਈ ਗਾਏ ਸੀਗੇ। ਇਹ ਵੀ ਇੱਕ ਟਾਈਮ ਸੀ ਮੈਨੂੰ ਜਿੰਨਾ ਯਾਦ ਆ ਕਿ 33-35 ਸਾਲ ਪਹਿਲਾਂ ਦੀ ਇਹ ਰਿਕਾਰਡਿੰਗ ਆ, ਮੈਂ ਬੜੀ ਸਾਂਭ ਕੇ ਰੱਖੀ ਹੋਈ ਆ ਕਿ ਇੱਦਾਂ ਦੀਆਂ ਗੱਲਾਂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਪੋਰਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک یو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون اسٹاپ شاپ۔ اب تیسری لوکیشن ایگزٹ 579 فرام ہائی وے 401 ان نیپنی۔ کوئک ٹرک یو 519-622-0660 quicktruckcube.com।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन apply।
शॉपर्स हो जाइए तैयार, लीजा कॉस्मेटिक्स फिर से लेके आ रहे हैं बड़े ब्रांड्स की बड़ी सेविंग्स और बिग सेल खास आपके लिए।
जी हाँ, वर्ल्ड फेमस ब्रांड के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स,
80% तक की सेविंग्स ऑन योर फेवरेट ब्रांड्स।
बस आपको आना है 135 कॉमर्स वैली ड्राइव, ईस्ट मार्कम।
ध्यान रहे, सेल तो सिर्फ अप्रैल 20th से मई 12th तक ही है, फ्राइडे, सैटरडे, संडे और मंडे। विजिट leezascosmetics.com।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।